ਬਾਣੀ ਅਨੁਸਾਰ ਇੱਕ ਅੰਮ੍ਰਿਤ ਦਾ ਖੂਹ ਹੈ, ਆਨੰਦ ਦਾ ਖੂਹ ਹੈ, ਅਸੀਂ ਉਹਦੇ ਕਿਨਾਰੇ ਤੇ ਬੈਠੇ ਹੋਏ ਹਾਂ ਔਰ ਬੜੀ ਪਿਆਸ ਲੱਗੀ ਹੋਈ ਹੈ ਸਾਨੂੰ, ਪਰ ਬਦਕਿਸਮਤੀ ਇਹ ਵੀ ਅਸੀਂ ਪਾਣੀ ਬਾਹਰੋਂ ਲੱਭ ਰਹੇ ਹਾਂ, ਉਹ ਖੂਹ ਸਾਡੇ ਬਿਲਕੁਲ ਨੇੜੇ ਹੈ ਜਿਹਦੇ ਵਿੱਚ ਸਾਡੇ ਦੁੱਖਾਂ ਦਾ ਸਾਰਾ ਇਲਾਜ ਹੈ। ਸਤਿਗੁਰਾਂ ਨੇ ਕਿਹਾ ਅੰਤਰ ਖੂੰਟਾ ਅੰਮ੍ਰਿਤ ਭਰਿਆ, ਤੇਰੇ ਅੰਦਰ ਇੱਕ ਅੰਮ੍ਰਿਤ ਔਰ ਆਨੰਦ ਦਾ ਖੂਹ ਭਰਿਆ ਪਿਆ। ਮਹਾਰਾਜ ਉਹ ਪ੍ਰਾਪਤ ਕਿਵੇਂ ਹੋਵੇ? ਕਹਿਣ ਲੱਗੇ ਸ਼ਬਦੇ ਕਾਢ ਪੀਐ ਪਨਿਹਾਰੀ, ਗੁਰੂ ਕੇ ਸ਼ਬਦ ਨੂੰ ਧਿਆਨ ਦੀ ਲੱਜ ਬੰਨ ਕੇ ਆਪਣੇ ਮਨ ਵਿੱਚੋਂ ਸ਼ਬਦ ਰੂਪੀ ਅੰਮ੍ਰਿਤ ਨੂੰ ਕੱਢ ਕੇ ਪੀ ਲੈ। ਪਰ ਗੁਰੂ ਤੋਂ ਬਿਨਾਂ ਨਹੀਂ। ਅੱਜ ਵੀ ਸਤਿਗੁਰਾਂ ਨੇ ਕਿਹਾ ਕਿ ਸਤਿਗੁਰੂ ਦੇ ਪਾਉਣ ਤੋਂ ਬਾਅਦ ਮੈਨੂੰ ਆਨੰਦ ਮਿਲਿਆ, ਪਹਿਲਾਂ ਨਹੀਂ। ਇਹ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਇਸ ਬਾਣੀ ਦੇ ਵਿੱਚ। ਵਧਾਈਆਂ ਮਿਲੀਆਂ, ਕੋਈ ਨਵਾਂ ਜਨਮ ਹੋਇਆ, ਜਿਵੇਂ ਕਿਸੇ ਘਰ ਦੇ ਵਿੱਚ ਕਿਸੇ ਦਾ ਜਨਮ ਹੁੰਦਾ ਉਹਨੂੰ ਵਧਾਈਆਂ ਮਿਲਦੀਆਂ ਹਨ, ਉਹਦੇ ਘਰ ਵਿੱਚ ਵਾਜੇ ਵੱਜਦੇ ਨੇ, ਉਹਦੇ ਘਰ ਵਿੱਚ ਗੀਤਾਂ ਦੀ ਆਵਾਜ਼ ਆਉਂਦੀ ਹੈ। ਇਸ ਤਰ੍ਹਾਂ ਆਨੰਦ ਜਿਸ ਦੇ ਘਰ ਦੇ ਵਿੱਚੋਂ ਜਨਮ ਲੈ ਲੈਂਦਾ ਹੈ, ਹਜੇ ਅਸੀਂ ਆਪਣੇ ਜੀਵਨ ਵਿੱਚੋਂ ਆਨੰਦ ਨੂੰ ਜਨਮ ਨਹੀਂ ਦੇ ਸਕੇ। ਦੋ ਤਰ੍ਹਾਂ ਦਾ ਜਨਮ ਮੰਨਿਆ ਗੁਰਬਾਣੀ ਦੇ ਵਿੱਚ, ਦੋ ਤਰ੍ਹਾਂ ਦਾ ਹੀ ਜੀਵਨ ਮੰਨਿਆ ਹੈ, ਦੋ ਤਰ੍ਹਾਂ ਦਾ ਹੀ ਇਸ਼ਨਾਨ ਮੰਨਿਆ ਗੁਰਬਾਣੀ ਨੇ, ਦੋ ਤਰ੍ਹਾਂ ਦਾ ਹੀ ਭੋਜਨ ਮੰਨਿਆ ਹੈ। ਇਹ ਜਿਹੜਾ ਜਨਮ ਹੈ ਸਾਡਾ, ਇਹ ਸਾਡੇ ਸਰੀਰ ਦਾ ਜਨਮ ਹੋਇਆ, ਸਾਡਾ ਜਨਮ ਤੇ ਰਹਿੰਦਾ ਹੈ ਅਜੇ ਹੋਣ ਵਾਲਾ, ਅਸੀਂ ਅਜੇ ਜਨਮ ਨਹੀਂ ਲਿਆ। ਗੁਰਬਾਣੀ ਦੇ ਬਚਨ ਨੇ ਕਿ ਜਿਸ ਦਾ ਦੂਸਰਾ ਜਨਮ ਨਹੀਂ ਹੋਇਆ ਉਹ ਮਨੁੱਖ ਇਸ ਤਰ੍ਹਾਂ ਹੈ ਜਿਵੇਂ ਇੱਕ ਮੁਰਦਾ ਹੈ, ਭਾਵੇਂ ਉਹ ਕਿੰਨਾ ਵੀ ਸੁੰਦਰ, ਕਿਤਨਾ ਵੀ ਪੜ੍ਹਿਆ ਲਿਖਿਆ, ਕਿਤਨਾ ਵੀ ਸਿਆਣਾ, ਕਿਤਨਾ ਵੀ ਕੁੱਲ ਵਾਲਾ, ਭਾਵੇਂ ਕਿੰਨਾ ਵੀ ਉੱਚਾ ਹੈ, ਪਰ ਅਜੇ ਜਿਹਨੇ ਜਨਮ ਨਹੀਂ ਲਿਆ ਉਹ ਅਜੇ ਅਧੂਰਾ ਹੈ। ਅਸੀਂ ਅਜੇ ਜਨਮ ਲੈਣਾ ਹੈ ਆਪਣੇ ਮਨ ਦੇ ਵਿੱਚੋਂ, ਅਸੀਂ ਆਪਣੇ ਆਪੇ ਨੂੰ ਆਨੰਦ ਨੂੰ ਜਨਮ ਦੇਣਾ ਹੈ। ਅਜੇ ਗੁਰਬਾਣੀ ਅਨੁਸਾਰ ਇਹ ਤਾਂ ਸਾਡੇ ਸਰੀਰ ਦੇ ਇੱਕ ਲੁਥੜੇ ਦਾ ਜਨਮ ਹੋਇਆ ਹੈ, ਜਿਹਦੀ ਉਮਰ ਵੱਧ ਗਈ, ਅਸੀਂ ਕਹਿ ਦਿੱਤਾ ਅਸੀਂ ਇੰਨੇ ਸਾਲਾਂ ਦੇ ਹੋ ਗਏ। ਇਹ ਉਮਰ ਸਾਡੇ ਸਰੀਰ ਦੀ ਹੈ, ਸਾਡੀ ਕੋਈ ਸਰੀਰ ਨਹੀਂ, ਸਾਡੀ ਉਮਰ ਨਹੀਂ ਹੈ। ਅਸੀਂ ਤਾਂ ਅਜੇ ਤੱਕ ਜਨਮ ਹੀ ਨਹੀਂ ਲਿਆ। ਗੁਰਬਾਣੀ ਅਨੁਸਾਰ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਗੁਰਬਾਣੀ ਇਹਨੂੰ ਜਨਮ ਨਹੀਂ ਮੰਨਦੀ ਜਿਹਨੂੰ ਅਸੀਂ ਜਨਮ ਮੰਨ ਲਿਆ ਹੈ। ਇਸ ਜਨਮ ਦੇ ਵਿੱਚੋਂ ਦੂਜੇ ਜਨਮ ਨੂੰ ਪੈਦਾ ਕਰਨਾ, ਯਾਨੀ ਕਿ ਨਵਾਂ ਜੀਵਨ ਲੱਭਣਾ, ਇਸ ਲਈ ਉਹਨੂੰ ਦੂਜਾ ਜਨਮ ਕਹਿੰਦੇ ਨੇ। ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ। ਉਹਨਾਂ ਨੇ ਇੱਕ ਰਿਸ਼ੀ ਦਾ ਵਰਣਨ ਕੀਤਾ ਜਿਹਨੂੰ ਸੁਖਦੇਵ ਮੁਨੀ ਕਹਿੰਦੇ ਨੇ। ਸੁਖਦੇਵ ਮੁਨੀ ਬਾਰੇ ਪ੍ਰਚਲਿਤ ਸੀ ਕਿ ਉਹਨੇ 12 ਸਾਲਾਂ ਬਾਅਦ ਜਨਮ ਲਿਆ। ਆਮ ਤੌਰ ਤੇ ਮਨੁੱਖ 1 ਸਾਲ ਬਾਅਦ ਜਨਮ ਲੈਂਦਾ ਹੈ ਜਾਂ 10 ਮਹੀਨਿਆਂ ਬਾਅਦ ਜਨਮ ਲੈਂਦਾ ਹੈ, ਪਰ ਇਹ ਇੱਕ ਬੜਾ ਅਨੋਖਾ ਤਜਰਬਾ ਇਤਿਹਾਸ ਵਿੱਚ ਲਿਖਿਆ ਹੋਇਆ ਕਿ ਸੁਖਦੇਵ ਦਾ ਜਨਮ ਉਹਦੀ ਮਾਂ ਦੇ ਘਰ 12 ਸਾਲਾਂ ਬਾਅਦ ਹੋਇਆ ਸੀ। 12 ਸਾਲ ਬਾਅਦ ਉਹਦਾ ਜਨਮ ਹੋਇਆ। ਬੜੀ ਹੈਰਾਨੀ ਭਰੀ ਇਹ ਚਰਚਾ ਹੈ ਇਤਿਹਾਸ ਦੇ ਅੰਦਰ ਵੀ ਇੱਕ ਬੰਦੇ ਦਾ ਜਨਮ 12 ਸਾਲ ਬਾਅਦ ਹੋਵੇ। 12 ਸਾਲ ਕਿਵੇਂ ਉਹ ਰਹਿ ਗਿਆ ਮਾਂ ਦੇ ਪੇਟ ਦੇ ਅੰਦਰ ਤੇ ਮੌਤ ਹੋ ਜਾਂਦੀ ਹੈ ਮਨੁੱਖ ਦੀ। ਪਰ ਇਹ ਇੱਕ ਬੜੀ ਅਟਲ ਸੱਚਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, 12 ਵਰੇ ਗਰਭਾਸ ਰਹੇ, ਜੰਮਦਿਆਂ ਹੀ ਸੁੱਖ ਲਈ ਉਦਾਸੀ। ਸੁਖਦੇਵ ਮੁਨੀ 12 ਵਰੇ ਕਿਹੜੇ ਗਰਭ ਵਿੱਚ ਰਿਹਾ? ਸ਼ਬਦ ਦੇ ਗਰਭ ਅੰਦਰ, ਗੁਰੂ ਮਾਂ ਦੇ ਗਰਭ ਅੰਦਰ 12 ਸਾਲ ਉਹਨੇ ਸਾਧਨਾ ਕੀਤੀ, 12 ਸਾਲ ਉਹਨੇ ਸਿਮਰਨ ਕੀਤਾ, 12 ਸਾਲ ਉਹਨੇ ਧਿਆਨ ਲਾਇਆ, ਪ੍ਰਭੂ ਦਾ ਨਾਮ ਜਪਿਆ। ਤੇ ਜਿਸ ਦਿਨ ਬੰਦਾ ਗੁਰੂ ਕੋਲ ਆ ਜਾਂਦਾ ਹੈ ਤੇ ਗੁਰੂ ਤੋਂ ਸ਼ਬਦ ਲੈ ਲੈਂਦਾ ਹੈ, ਸ਼ਬਦ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ, ਉਸ ਦਿਨ ਇਉਂ ਸਮਝੋ ਵੀ ਬੰਦਾ ਗੁਰੂ ਰੂਪੀ ਮਾਂ ਦੇ ਗਰਭ ਵਿੱਚ ਚਲਾ ਗਿਆ, ਹੁਣ ਜਨਮ ਹੋਣ ਦੀ ਸੰਭਾਵਨਾ ਹੋ ਗਈ ਹੈ। ਹੁਣ ਇਹ ਜਿਉਂ ਜਿਉਂ ਉਸ ਸ਼ਬਦ ਦੀ ਕਮਾਈ ਕਰੇਗਾ, ਜਿਉਂ ਜਿਉਂ ਉਸ ਸ਼ਬਦ ਨੂੰ ਆਪਣੇ ਜੀਵਨ ਵਿੱਚ ਕਮਾਏਗਾ, ਉਹਨੂੰ ਜਪੇਗਾ, ਉਸ ਸ਼ਬਦ ਨੂੰ ਮੰਨੇਗਾ ਜੀਵਨ ਵਿੱਚ, ਸਹਿਜੇ ਸਹਿਜੇ ਇਹਦਾ ਅੰਦਰਲਾ ਸਰੀਰ ਬਣਦਾ ਜਾਏਗਾ, ਆਤਮਕ ਸਰੀਰ ਜਿਹਨੂੰ ਕਹਿੰਦੇ ਨੇ, ਸਹਿਜੇ ਸਹਿਜੇ ਇਹਦਾ ਆਤਮਕ ਵਿਕਾਸ ਹੁੰਦਾ ਜਾਏਗਾ, ਇਹ ਅੰਦਰੋਂ ਵੱਡਾ ਹੁੰਦਾ ਜਾਏਗਾ। ਇਸ ਲਈ ਇੱਕ ਬੜੀ ਹੈਰਾਨੀ ਭਰੀ ਇਤਿਹਾਸ ਦੀ ਗਾਥਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਵਾਰੀ ਇੱਕ ਬਜ਼ੁਰਗ ਨੇ ਕਹਿ ਦਿੱਤਾ ਸੀ, ਜਿਹਦੀ ਉਮਰ 70 ਸਾਲ ਦੀ ਸੀ, ਜਦੋਂ ਕਿਸੇ ਨੇ ਉਹਨੂੰ ਉਮਰ ਪੁੱਛੀ ਤੇ ਉਹਨੇ ਕਹਿ ਦਿੱਤਾ, ਮੈਂ ਅਜੇ ਸਿਰਫ 8 ਸਾਲ ਦਾ ਹੋਇਆ। 70 ਸਾਲ ਦੀ ਉਮਰ, ਉਹਨੇ ਕਿਹਾ ਮੈਂ ਸਿਰਫ 8 ਸਾਲ ਦਾ। ਸਾਰੇ ਸੁਣਨ ਵਾਲੇ ਹੈਰਾਨ ਹੋ ਗਏ, ਕੁਦਰਤੀ ਤੌਰ ਤੇ ਸੀ, ਦਿਸ ਰਿਹਾ ਸੀ ਕੇਸ ਚਿੱਟੇ ਹਨ, ਬਜ਼ੁਰਗ ਹੈ, 60-70 ਸਾਲ ਦਾ ਲੱਗਦਾ, ਇਹ ਕਹਿ ਰਿਹਾ ਮੈਂ 8 ਸਾਲ ਦਾ ਹਾਂ। ਉਹ ਸਾਡੇ ਵਾਂਗੂ ਨਹੀਂ ਸੀ ਕਹਿੰਦਾ ਵੀ ਆਪਣੇ ਚਿਹਰਾ ਆਦਿਕ ਵਾਲ ਕਾਲੇ ਕਰਕੇ ਨਹੀਂ ਸੀ ਉਹ ਛੋਟਾ ਬਣ ਰਿਹਾ, ਉਹ ਕਿਸੇ ਹੋਰ ਦੁਨੀਆਂ ਵਿੱਚੋਂ ਬੋਲ ਰਿਹਾ ਸੀ। ਜਦੋਂ ਉਹਨੇ ਕਿਹਾ 8 ਸਾਲ ਦਾ, ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਸਿੱਖਾਂ ਨੇ ਦੱਸਿਆ, ਮਹਾਰਾਜ ਇੱਕ ਬਜ਼ੁਰਗ ਏ, 70 ਸਾਲ ਉਮਰ ਏ, ਕਹਿੰਦਾ ਮੈਂ 8 ਸਾਲ ਦਾ। ਬੜੀ ਹੈਰਾਨੀ ਦੀ ਗੱਲ ਏ, ਸਾਨੂੰ ਸਮਝ ਨਹੀਂ ਆ ਰਹੀ। ਸਤਿਗੁਰਾਂ ਨੇ ਬੁਲਾਇਆ, ਉਹ ਜਾਣਦੇ ਸਨ ਇਹ ਕਿੱਥੋਂ ਬੋਲ ਰਿਹਾ ਹੈ, ਕਿਉਂਕਿ ਆਪਣੇ ਆਪਣੇ ਬੰਦੇ ਦੇ ਬੋਲਣ ਦੇ ਕੇਂਦਰ ਨੇ, ਕੌਣ ਕਿੱਥੋਂ ਬੋਲਦਾ, ਇੱਕ ਦੂਜੇ ਦਾ ਤਾਲਮੇਲ ਨਹੀਂ ਪੈਂਦਾ। ਸਤਿਗੁਰਾਂ ਨੇ ਕਿਹਾ, ਬਜ਼ੁਰਗਾ ਉਮਰ ਤੇਰੀ ਵਡੇਰੀ ਹੈ, ਬਜ਼ੁਰਗ ਲੱਗਣਾ ਹੈ, ਤੇ ਆਪਣੀ ਉਮਰ ਤੂੰ 8 ਸਾਲ ਕਿਉਂ ਕਹਿ ਰਿਹਾ ਹੈ। ਤੇ ਉਹਨੇ ਜਿਹੜਾ ਜਵਾਬ ਦਿੱਤਾ ਉਹ ਬੜਾ ਪਿਆਰਾ ਸੀ, ਕਹਿਣ ਲੱਗਾ, ਸਤਿਗੁਰੂ ਉਮਰ ਸਰੀਰ ਦੀ 70 ਸਾਲ ਹੈ, ਮੇਰੇ ਸਰੀਰ ਨੂੰ ਜਨਮ ਲਿਆ ਨੂੰ 70 ਸਾਲ ਹੋ ਗਏ ਨੇ, ਪਰ ਮੈਂ ਤੁਹਾਡੀ ਸ਼ਰਨ ਦੇ ਅੰਦਰ 62 ਸਾਲ ਦਾ ਆਇਆ, ਜਿੱਦਣ ਮੇਰੀ ਉਮਰ 62 ਸਾਲ ਹੋਈ ਸੀ ਸਰੀਰ ਦੀ, ਤੁਹਾਡੇ ਚਰਨਾਂ ਨਾਲ ਜੁੜਿਆ ਮੈਨੂੰ 8 ਸਾਲ ਹੋਏ ਨੇ, ਤੇ ਜਿੱਦਣ ਦਾ ਜੁੜਿਆ ਮੈਨੂੰ ਸਮਝ ਆਈ, ਉਮਰ ਤੇ ਸ਼ੁਰੂ ਹੀ ਉਦਣ ਹੁੰਦੀ ਜਿੱਦਣ ਬੰਦਾ ਗੁਰੂ ਕੇ ਚਰਨਾਂ ਨਾਲ ਜੁੜ ਜਾਂਦਾ ਹੈ, ਉਹਦੇ ਤੋਂ ਪਹਿਲਾਂ ਤੇ ਬੇਕਾਰ ਹੈ, ਉਹਦੇ ਤੋਂ ਪਹਿਲਾਂ ਉਮਰ ਲੰਘਦੀ ਜ਼ਰੂਰ ਹੈ, ਸਵਾਸ ਲੰਘੀ ਜਾਂਦੇ ਨੇ, ਪਰ ਰੱਬ ਦੇ ਘਰ ਵਿੱਚ ਉਹ ਲੇਖੇ ਵਿੱਚ ਪੈਣ ਵਾਲੀ ਚੀਜ਼ ਨਹੀਂ ਹੈ, ਉਹ ਲੇਖੇ ਵਿੱਚ ਨਹੀਂ ਆਉਂਦੀ। ਇਸ ਲਈ ਸਰੀਰ ਦੀ ਉਮਰ ਵਧਣ ਦੇ ਨਾਲ ਕਦੀ ਕਿਸੇ ਬੰਦੇ ਦੀ ਉਮਰ ਨਹੀਂ ਵੱਧਦੀ। ਕਈ ਇਸ ਤਰ੍ਹਾਂ ਦੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ ਬਹੁਤ ਵੱਡੀ ਹੈ, ਅੰਦਰ ਬਚਪਨ ਹੈ, ਅੰਦਰ ਛੋਟਾਪਣ ਹੈ। ਕਈ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਵਿੱਚ ਬੜੀ ਵੱਡੀ ਬਜ਼ੁਰਗੀ ਹੈ, ਛੋਟੀ ਉਮਰ ਦੇ ਵਿੱਚ ਇਹਨਾਂ ਉਹਨਾਂ ਦੇ ਵਿੱਚ ਸਹਿਜ, ਇਹਨਾਂ ਉਹਨਾਂ ਵਿੱਚ ਗਿਆਨ, ਇਹਨਾਂ ਉਹਨਾਂ ਵਿੱਚ ਪ੍ਰੇਮ ਪੈਦਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਵੇਖ ਕੇ ਕਹਿਣਾ ਪੈਂਦਾ, ਉਮਰ ਛੋਟੀ ਹੈ, ਅੰਦਰ ਬਜ਼ੁਰਗ ਹੈ ਇਸ ਮਨੁੱਖ ਦਾ। ਇਸ ਲਈ ਉਮਰ ਦਾ ਤਕਾਜਾ ਨਹੀਂ, ਆਨੰਦ ਭਇਆ ਦਾ ਮਤਲਬ ਕੀ ਹੈ, ਇਹ ਬਾਣੀ ਤੁਸੀਂ ਆਮ ਤੌਰ ਤੇ ਸਰਵਣ ਕਰੋਗੇ। ਆਨੰਦ ਭਇਆ ਦਾ ਮਤਲਬ ਹੈ ਆਨੰਦ ਪੈਦਾ ਹੋਇਆ, ਆਨੰਦ ਜੰਮਿਆ ਸਾਡੇ ਘਰ ਵਿੱਚ, ਸਾਡੇ ਅੰਦਰੋਂ ਆਨੰਦ ਨੇ ਜਨਮ ਲਿਆ, ਕਿਤੇ ਅੰਦਰ ਪਿਆ ਹੋਇਆ ਸੀ, ਅਸੀਂ ਉਹਨੂੰ ਜਨਮ ਲੈਣ ਦਾ ਮੌਕਾ ਹੀ ਨਹੀਂ ਦਿੱਤਾ। ਆਨੰਦ ਨੂੰ ਉਹ ਜਨਮ ਲੈਣਾ ਚਾਹੁੰਦਾ, ਅਸੀਂ ਉਹਦਾ ਗਲਾ ਘੁੱਟਿਆ ਹੋਇਆ ਹੈ, ਉਹਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਜਦੋਂ ਮੈਂ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਇਆ ਤੇ ਸੇਵਾ ਕੀਤੀ ਤੇ ਸਿਮਰਨ ਕੀਤਾ ਤੇ ਮੇਰੇ ਅੰਦਰੋਂ ਇੱਕ ਚੀਜ਼ ਨੇ ਜਨਮ ਲਿਆ, ਉਹ ਕੀ ਸੀ, ਉਹਨੂੰ ਕਿਹਾ ਆਨੰਦ, ਆਨੰਦ ਭਇਆ। ਤੇ ਜਦੋਂ ਸਾਰਿਆਂ ਤੋਂ ਵੱਡੀ ਪ੍ਰਾਪਤੀ ਹੁੰਦੀ ਏ, ਸਭ ਤੋਂ ਪਹਿਲਾਂ ਬੰਦਾ ਮਾਂ ਨੂੰ ਯਾਦ ਕਰਦਾ, ਇਸ ਲਈ ਕਿਹਾ ਆਨੰਦ ਭਇਆ, ਮੇਰੀ ਮਾਏ ਮਾਂ ਨੂੰ ਦੱਸਿਆ ਪਹਿਲਾਂ, ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਜੀਵਨ ਦੀ। ਇਸ ਲਈ ਇਹ ਕੋਈ ਸਰੀਰਕ ਜੀਵਨ ਹੈ ਜਿਹੜਾ ਸਾਨੂੰ ਪਹਿਲਾਂ ਮਿਲਿਆ, ਇਹ ਇੱਕ ਮਾਸ ਦੇ ਲੁਥੜੇ ਦਾ ਜਨਮ ਹੈ, ਇਹ ਕਿੰਨੇ ਸਾਲਾਂ ਦਾ ਹੋ ਗਿਆ, ਇਹ ਚੰਗੀ ਗੱਲ ਹੈ। ਪਰ ਜਿਸ ਦਿਨ ਮਨੁੱਖ ਗੁਰੂ ਕੋਲ ਆਉਂਦਾ ਹੈ ਤੇ ਆਪਣੀ ਸੁਰਤ ਨੂੰ ਗੁਰੂ ਰੂਪੀ, ਗੁਰੂ ਕੇ ਸ਼ਬਦ ਰੂਪੀ ਗਰਭ ਦੇ ਵਿੱਚ ਪਾ ਦਿੰਦਾ ਹੈ ਆਪਣੀ ਸੁਰਤ ਨੂੰ, ਫਿਰ ਉਸ ਸੁਰਤ ਦਾ ਵਿਕਾਸ ਹੁੰਦਾ, ਉਹ ਵੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਦੇ ਹੱਥ ਪੈਰ ਬਣਨੇ ਸ਼ੁਰੂ ਹੋ ਜਾਂਦੇ ਨੇ, ਫਿਰ ਉਹ ਪਰਮਾਤਮਾ ਦੇ ਰਾਹ ਤੇ ਤੁਰਨ ਜੋਗਾ ਹੋ ਜਾਂਦਾ, ਉਹਨੂੰ ਪੈਰ ਲੱਗ ਜਾਂਦੇ ਨੇ ਉਹਦੀ ਸੁਰਤ ਨੂੰ। ਗੁਰਬਾਣੀ ਦੇ ਵਿੱਚ ਬੜੇ ਬੜੇ ਪਿਆਰੇ ਉਦਾਹਰਣ ਨੇ ਆ ਤੇ ਸਰੀਰ ਤੁਰ ਕੇ ਆਇਆ, ਸਿਰਫ ਸੁਰਤ ਦੇ ਵੀ ਕੋਈ ਪੈਰ ਨੇ, ਸੁਰਤ ਦੇ ਪੈਰ ਇਸੇ ਬਾਣੀ ਵਿੱਚ ਤੁਸੀਂ ਸੁਣੋਗੇ। ਸੁਰਤ ਦੇ ਕੋਈ ਹੱਥ ਨੇ, ਬੰਦੇ ਦੇ ਅੰਦਰ ਵੀ ਇੱਕ ਸਰੀਰ ਹੈ। ਗੁਰਬਾਣੀ ਨੇ ਮੰਨਿਆ ਇਹ ਕਿਸੇ ਯੋਗ ਦੀ ਕਿਸੇ ਵੇਦ ਦੀ ਵਿਆਖਿਆ ਨਹੀਂ ਹੈ। ਸ਼ਾਇਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਵੱਡਾ ਖਜ਼ਾਨਾ ਸਿਰਫ ਪੜ੍ਹਨ ਤੱਕ ਸੀਮਿਤ ਰੱਖਿਆ ਹੈ। ਫਿਰ ਸੁਰਤ ਨੂੰ ਸਾਡੇ ਅੰਦਰਲੇ ਸਰੀਰ ਨੂੰ ਹੱਥ ਪੈਰ ਕਿਹੜੇ ਲੱਗਦੇ ਨੇ? ਸਪਸ਼ਟ ਲਿਖਿਆ ਗੁਰਬਾਣੀ ਵਿੱਚ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜਿਹੜੇ ਸਲੋਕ ਨੇ ਉਹਦੇ ਵਿੱਚ ਉਹਨਾਂ ਨੇ ਬੜਾ ਸਪਸ਼ਟ ਲਿਖਿਆ, ਅੱਖੀ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਤੋਂ ਬਿਨਾਂ ਤੁਰਨਾ, ਹੱਥਾਂ ਤੋਂ ਬਿਨਾਂ ਕਰਨਾ, ਇਹ ਕਿਵੇਂ ਦਾ ਸਰੀਰ ਹੋਏਗਾ? ਸਾਡੇ ਅੰਦਰਲੇ ਸਰੀਰ ਦਾ ਵਿਕਾਸ ਜਿਵੇਂ ਇੱਕ ਬੱਚਾ ਵੱਧਦਾ ਹੈ, ਜਨਮ ਤੋਂ ਪਹਿਲਾਂ ਸਹਿਜੇ ਸਹਿਜੇ ਵੱਧਦਾ ਰਹਿੰਦਾ ਹੈ ਤੇ ਫਿਰ ਉਹ ਤੁਰਨ ਲੱਗ ਪੈਂਦਾ ਹੈ। ਕਈ ਕਈ ਬੱਚੇ ਇਸ ਤਰ੍ਹਾਂ ਦੇ ਨੇ ਜਿਹੜੇ ਬਿਨਾਂ ਹੱਥਾਂ ਪੈਰਾਂ ਤੋਂ ਲੂਲੇ ਲੰਗੜੇ ਜਨਮ ਲੈ ਲੈਂਦੇ ਨੇ। ਇਸੇ ਤਰ੍ਹਾਂ ਦੇ ਬੱਚੇ ਧਾਰਮਿਕ ਦੁਨੀਆਂ ਵਿੱਚ ਵੀ ਜਨਮ ਲੈ ਲੈਂਦੇ ਨੇ, ਸਮੇਂ ਤੋਂ ਪਹਿਲਾਂ ਜਨਮ ਲੈ ਲੈਂਦੇ ਨੇ, ਕਾਲ ਵਿੱਚ ਧਰਮ ਨੂੰ ਕਮਾ ਲੈਂਦੇ ਨੇ, ਕੱਚੇ ਰਹਿ ਜਾਂਦੇ ਨੇ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ ਝੜ ਝੜ ਪਵਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ, ਸਮੇਂ ਤੋਂ ਪਹਿਲੇ ਜਨਮ ਲੈ ਲਿਆ। ਪੂਰਾ ਸਮਾਂ ਨਹੀਂ ਮਿਲਿਆ ਸੁਰਤ ਨੂੰ ਵੱਡੇ ਹੋਣ ਦਾ। ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਰੂਲਾ ਟੂੰਡਾ ਅੰਧਲਾ ਕਿਉਂ ਗਲ ਲੱਗਾ ਧਾਏ। ਇੱਕ ਬੰਦਾ ਰੂਲਾ ਹੋਵੇ, ਰੂਲੇ ਦਾ ਅਰਥ ਲੰਗੜਾ ਹੋਵੇ, ਲੂਲਾ ਹੋਵੇ, ਤੁਰਿਆ ਨਾ ਜਾਏ, ਹੱਥ ਪੈਰ ਕੰਮ ਨਾ ਕਰਨ, ਟੂੰਡਾ ਹੋਵੇ ਜਿਹਦੇ ਹੱਥ ਨਾ ਕੰਮ ਕਰਨ, ਅੰਧਲਾ ਜਿਹਦੀਆਂ ਅੱਖਾਂ ਹੀ ਨਾ ਹੋਣ, ਉਹਦੇ ਸਾਹਮਣੇ ਉਹਦਾ ਕੋਈ ਮਿੱਤਰ ਆ ਜਾਏ ਤੇ ਉਹਦੇ ਗਲ ਵਿੱਚ ਉਹ ਕਿਵੇਂ ਗਲਵੱਕੜੀ ਪਾਏਗਾ? ਗੁਰੂ ਅੰਗਦ ਦੇਵ ਜੀ ਨੇ ਇਸ਼ਾਰਾ ਕੀਤਾ ਹੈ, ਮਨੁੱਖ ਕੋਲ ਬਾਹਰਲੇ ਹੱਥ ਹੈਣ, ਅੰਦਰਲੇ ਹੱਥ ਕੋਈ ਨਹੀਂ, ਤੇ ਗੁਰੂ ਇਹਨਾਂ ਬਾਹਰਲੇ ਹੱਥਾਂ ਨਾਲ ਨਹੀਂ ਫੜਿਆ ਜਾਂਦਾ, ਜਿੰਨਾ ਮਰਜ਼ੀ ਯਤਨ ਕਰ ਲਈਏ ਨਾ ਇਹਨਾਂ ਪੈਰਾਂ ਨਾਲ ਤੁਰ ਕੇ ਗੁਰੂ ਤੱਕ ਜਾਇਆ ਜਾ ਸਕਦਾ ਹੈ। ਸਾਡੇ ਕੋਲ ਪੈਰ ਵੀ ਨਹੀਂ, ਫਿਰ ਪੁੱਛੀਏ ਮਹਾਰਾਜ ਕਿਹੜੇ ਪੈਰ ਲੱਗਦੇ ਨੇ ਬੰਦੇ ਦੇ ਮਨ ਨੂੰ ਜਿਸ ਦੇ ਨਾਲ ਬੰਦੇ ਦਾ ਮਨ ਗੁਰੂ ਤੱਕ ਚਲਾ ਜਾਏ? ਤੇ ਸਾਹਿਬਾਂ ਨੇ ਜਵਾਬ ਦਿੱਤਾ ਭੈ ਕੇ ਚਰਨ, ਗੁਰੂ ਦੇ ਅਦਬ ਦੇ ਪੈਰ। ਜਦੋਂ ਬੰਦੇ ਦੇ ਮਨ ਵਿੱਚ ਗੁਰੂ ਦਾ ਅਦਬ, ਗੁਰੂ ਦਾ ਸਤਿਕਾਰ ਪੈਦਾ ਹੋ ਜਾਂਦਾ ਹੈ ਤੇ ਸਮਝ ਲੈਣਾ ਸੁਰਤ ਦੇ ਪੈਰ ਉੱਗ ਪਏ, ਬੰਦਾ ਤੁਰ ਸਕੇਗਾ, ਗੁਰੂ ਵੱਲ ਜਾ ਸਕੇਗਾ, ਗੁਰੂ ਦੇ ਡਰ ਤੋਂ ਬਿਨਾਂ ਨਹੀਂ। ਡਰ ਵਿੱਚ ਜਿਉਣਾ ਪਹਿਲਾਂ ਸ਼ੁਰੂਆਤ ਚਾਹੀਦੀ ਹੈ, ਗੁਰੂ ਦਾ ਡਰ ਚਾਹੀਦਾ ਹੈ। ਭੈ ਕੇ ਚਰਨ, ਹਾਂ ਇੱਕ ਥਾਂ ਐਸੀ ਆਉਂਦੀ ਹੈ ਜਿਸ ਥਾਂ ਤੇ ਪੈਰਾਂ ਦੀ ਲੋੜ ਨਹੀਂ ਰਹਿੰਦੀ। ਭੈ ਕੇ ਚਰਨ ਚਾਹੀਦੇ ਨੇ ਪਹਿਲਾਂ 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 ਗੁਰੂ ਦਾ ਡਰ ਚਾਹੀਦਾ ਹੈ, ਪਰ ਜਦੋਂ ਗੁਰੂ ਦੇ ਬਿਲਕੁਲ ਨੇੜੇ ਚਲੇ ਗਏ ਉਦੋਂ ਡਰ ਦੀ ਲੋੜ ਨਹੀਂ, ਉਦੋਂ ਪ੍ਰੇਮ ਪੈਦਾ ਹੋ ਜਾਣਾ ਚਾਹੀਦਾ ਹੈ। ਹੁਣ ਜਿਵੇਂ ਆਪਾਂ ਗੁਰੂ ਕੋਲ ਆਏ ਹਾਂ ਨਾ, ਗੁਰਦੁਆਰੇ ਆਏ ਹਾਂ, ਤੇ ਇੱਥੇ ਲਿਆਉਣ ਤੱਕ ਸਾਨੂੰ ਪੈਰਾਂ ਨੇ ਕੰਮ ਦਿੱਤਾ ਹੈ, ਹੁਣ ਪੈਰਾਂ ਦਾ ਕੋਈ ਕੰਮ ਨਹੀਂ ਹੈ, ਹੁਣ ਪੈਰ ਕੰਮ ਕਰਨਾ ਛੱਡ ਗਏ ਨੇ, ਉਹਨਾਂ ਦਾ ਕੰਮ ਸਮਾਪਤ ਹੋ ਗਿਆ। ਪੈਰ ਸਾਨੂੰ ਚੁੱਕ ਕੇ ਲੈ ਕੇ ਆਏ, ਉਹ ਬੜੇ ਮੁਬਾਰਕ ਨੇ, ਉਹ ਪੂਜਨ ਯੋਗ ਨੇ ਜਿਹੜੇ ਸਾਨੂੰ ਚੁੱਕ ਕੇ ਲੈ ਕੇ ਆਏ ਨੇ, ਪਰ ਹੁਣ ਪੈਰਾਂ ਦਾ ਕੋਈ ਕੰਮ ਨਹੀਂ ਹੈ, ਉਹ ਰੁਕ ਗਏ ਨੇ। ਭੈ ਗੁਰੂ ਦਾ ਡਰ ਰੱਖਣਾ, ਡਰ ਵਿੱਚ ਜਿਉਣਾ, ਗੁਰੂ ਤੋਂ ਡਰਦੇ ਰਹਿਣਾ, ਕਿਤੇ ਮੇਰੇ ਗੁਰੂ ਨਾਰਾਜ਼ ਨਾ ਹੋ ਜਾਣ ਇਹ ਕੰਮ ਕਰਾਂ, ਇਹ ਨੇ ਭੈ ਕੇ ਚਰਨ। ਪਰ ਜਦੋਂ ਭੈ ਦੇ ਚਰਨ ਲੈ ਕੇ ਸਿੱਖ ਗੁਰੂ ਤੱਕ ਚਲਾ ਜਾਏ ਉਦੋਂ ਫਿਰ ਭੈ ਨੂੰ ਛੱਡ ਦੇ, ਕਿਉਂਕਿ ਫਿਰ ਭੈ ਰੁਕਾਵਟ ਬਣ ਜਾਏਗੀ। ਜੇ ਆਪਾਂ ਇੱਥੇ ਆ ਕੇ ਵੀ ਤੁਰਦੇ ਰਹੇ ਤੇ ਗਲਤ ਹੋ ਜਾਏਗੀ ਗੱਲ। ਇਸ ਲਈ ਇੱਥੇ ਸਤਿਗੁਰਾਂ ਨੇ ਬਾਣੀ ਵਿੱਚ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਵਿੱਚ ਇੱਕ ਬਚਨ ਕਿਹਾ ਕਿ ਇਹ ਕਨੇਹੀ ਆਸ਼ਕੀ ਜਿੱਤ ਭਉ ਖਸਮ ਨਾ ਜਾਏ। ਇਹ ਪਿਆਰ ਇਹ ਗੁਰੂ ਨਾਲ ਕਾਹਦਾ ਜੇ ਸਿੱਖ ਤੇ ਗੁਰੂ ਦੇ ਵਿੱਚ ਡਰ ਬਣਿਆ ਰਹੇ। ਪਹਿਲਾਂ ਪਹਿਲ ਸਿੱਖ ਗੁਰੂ ਕੋਲ ਆਉਂਦਾ, ਸਿੱਖ ਤੇ ਗੁਰੂ ਵਾਲਾ ਰਿਸ਼ਤਾ ਲੈ ਕੇ, ਪਰ ਸਹਿਜੇ ਸਹਿਜੇ ਉਹ ਸਿੱਖ ਤੇ ਗੁਰੂ ਵਾਲਾ ਰਿਸ਼ਤਾ ਘੱਟ ਰਹਿ ਜਾਂਦਾ ਹੈ, ਇੱਕ ਮਿੱਤਰ ਵਾਲਾ ਰਿਸ਼ਤਾ ਜ਼ਿਆਦਾ ਬਣ ਜਾਂਦਾ ਹੈ, ਉਹਦੇ ਵਿੱਚੋਂ ਭੈ ਚਲਾ ਜਾਂਦਾ ਹੈ। ਜਿਵੇਂ ਦੋ ਦੋਸਤ ਦੋ ਮਿੱਤਰ ਆਪਸ ਵਿੱਚ ਇੱਕੋ ਥਾਂ ਤੇ ਬੈਠ ਕੇ ਭੋਜਨ ਛਕਦੇ ਨੇ, ਇੱਕੋ ਥਾਂ ਤੇ ਬੈਠ ਕੇ ਗੱਲਬਾਤ ਕਰਦੇ ਨੇ, ਦੋਵਾਂ ਵਿੱਚ ਕੋਈ ਵਿੱਥ ਨਹੀਂ ਰਹਿੰਦੀ, ਇਹ ਗੱਲ ਸ਼ੁਰੂ ਹੁੰਦੀ ਹੈ ਸਿੱਖ ਤੇ ਗੁਰੂ ਤੋਂ, ਸਮਾਪਤੀ ਹੁੰਦੀ ਹੈ ਮਿੱਤਰਤਾ ਤੇ ਆ ਕੇ। ਇਸ ਲਈ ਬਚਨ ਆਉਣਗੇ ਬਾਣੀ ਵਿੱਚ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋ ਖੋਜੰਤੀਆ, ਯਾਰ ਸ਼ਬਦ ਬੜੀ ਵਾਰੀ ਪਰਮਾਤਮਾ ਵਾਸਤੇ ਗੁਰਬਾਣੀ ਵਿੱਚ ਵਰਤਿਆ ਗਿਆ ਹੈ। ਇਸ ਲਈ ਭੈ ਦੀ ਪਹਿਲਾਂ ਪਹਿਲ ਬੜੀ ਲੋੜ ਹੈ। ਇਹ ਸਾਰਾ ਭੈ ਹੀ ਹੈ ਨਾ, ਜਿਹੜੀ ਮਰਿਆਦਾ ਰੱਖਣੀ। ਮੇਰੇ ਗੁਰੂ ਨੇ ਕਿਹਾ ਵੀ ਕੇਸ ਸਾਬਤ ਰੱਖ, ਇਹ ਗੁਰੂ ਦਾ ਭੈ ਹੈ। ਪੰਜ ਕਕਾਰ ਧਾਰਨ ਕਰ ਲੈ ਆਪਣੇ ਸਰੀਰ ਤੇ, ਗੁਰੂ ਦਾ ਭੈ ਹੈ, ਗੁਰੂ ਤੋਂ ਡਰਨਾ ਹੈ, ਝੂਠ ਨਹੀਂ ਬੋਲਣਾ, ਕਿਸੇ ਨਾਲ ਹੇਰਾ ਫੇਰੀ ਨਹੀਂ ਕਰਨੀ, ਦਗਾ ਨਹੀਂ ਕਰਨਾ, ਕਿਸੇ ਦਾ ਹੱਕ ਨਹੀਂ ਖੋਣਾ, ਇਹ ਗੁਰੂ ਦੇ ਭੈ ਵਿੱਚ ਜਿਉਣਾ। ਪਰ ਕਿਤੇ ਇਹ ਚੀਜ਼ਾਂ ਤੂੰ ਪੰਡ ਬਣਾ ਕੇ ਹੰਕਾਰ ਨਾ ਕਰ ਲਈ ਕਿ ਇਹ ਸਿੱਖੀ ਸੰਪੂਰਨ ਹੋ ਗਈ, ਬਾਹਰੋਂ ਬਾਹਰੋਂ ਅਸੀਂ ਸਭ ਕੁਝ ਕਰ ਲਿਆ। ਨਹੀਂ, ਜਦੋਂ ਇਹ ਚੀਜ਼ਾਂ ਕਮਾ ਲਈਆਂ ਫਿਰ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ, ਫਿਰ ਇਹਨਾਂ ਤੋਂ ਅੱਗੇ ਚਲੇ ਜਾਣਾ ਚਾਹੀਦਾ ਜਿੱਥੇ ਪਿਆਰ ਦੀ ਦੁਨੀਆ ਹੈ। ਇਹ ਸਾਰੀ ਉਮਰ ਵਾਸਤੇ ਵੇਖੋ, ਉਹੀ ਵਿਦਿਆਰਥੀ ਵਿਕਾਸ ਕਰਦਾ ਹੈ ਜਿਹੜਾ ਪਿਛਲੀ ਕਲਾਸ ਨੂੰ ਤਿਆਗ ਦਿੰਦਾ ਹੈ, ਨਵੀਂ ਵਿਦਿਆ ਸ਼ੁਰੂ ਕਰ ਦਿੰਦਾ ਹੈ, ਫਿਰ ਉਹਨੂੰ ਵੀ ਤਿਆਗ ਦਿੰਦਾ ਹੈ, ਫਿਰ ਉਸ ਤੋਂ ਅੱਗੇ ਚਲੇ ਜਾਂਦਾ ਹੈ। ਜਿਹੜੇ ਜਿਹੜੇ ਕਰਮ ਅਸੀਂ ਗੁਰੂ ਕੋਲੋਂ ਲੈਂਦੇ ਹਾਂ ਸਾਰੇ ਮੁਬਾਰਕ ਹਨ, ਪਹਿਲੇ ਤੋਂ ਲੈ ਕੇ ਅਖੀਰਲੇ ਤੱਕ। ਪਰ ਉਹਨਾਂ ਦੀ ਪਕੜ ਅੰਦਰੋਂ ਛੱਡਦੇ ਜਾਣਾ ਚਾਹੀਦਾ ਹੈ, ਸਹਿਜੇ ਸਹਿਜੇ ਅੱਗੇ ਵੱਧਦੇ ਜਾਣਾ ਚਾਹੀਦਾ ਹੈ। ਨਹੀਂ ਤੇ ਇਹਨਾਂ ਚੀਜ਼ਾਂ ਵਿੱਚ ਅਸੀਂ ਫਸੇ ਰਵਾਂਗੇ, ਅਸੀਂ ਤਰਕਵਾਦੀ ਬਣ ਜਾਵਾਂਗੇ, ਕੱਟੜਵਾਦੀ ਹੋ ਜਾਵਾਂਗੇ, ਇੱਕ ਦੂਜੇ ਨਾਲ ਖਿੰਦੇ ਰਵਾਂਗੇ, ਸਾਡਾ ਜਿਹੜਾ ਮਿਲਾਪ ਦਾ ਸਮਾਂ ਹੈ ਉਹ ਸ਼ਿੰਗਾਰ ਵਿੱਚ ਲੰਘ ਜਾਏਗਾ। ਇਹਨੂੰ ਸਿਆਣਿਆਂ ਨੇ ਇਸ ਤਰ੍ਹਾਂ ਕਿਹਾ ਹੈ ਕਿ ਪਰਮਾਤਮਾ ਨਾਲ ਜਿਹੜਾ ਮਿਲਾਪ ਦਾ ਸਮਾਂ ਹੈ ਉਹ ਸ਼ਿੰਗਾਰ ਕਰਦੇ ਲੰਘ ਗਿਆ, ਤੇ ਜਿਹਨੂੰ ਮਿਲਣਾ ਸੀ ਉਹਨੇ ਸਮਾਂ ਦਿੱਤਾ ਸੀ, ਉਹ ਸਮੇਂ ਤੋਂ ਬਾਅਦ ਚਲਾ ਗਿਆ। ਇਸ ਲਈ ਭਗਤ ਜੀ ਨੇ ਕਿਹਾ ਹੈ ਕਿ ਉਹ ਸ਼ਿੰਗਾਰ ਮਿਲਣ ਕੇ ਤਾਈ ਹਰ ਨਾ ਮਿਲੇ ਜਗ ਜੀਵਨ ਗੁਸਾਈ। ਸ਼ਿੰਗਾਰ ਕਰਦੇ ਰਹਿ ਗਏ, ਬਾਹਰਲੇ ਬਾਹਰਲੇ ਕਰਮਾਂ ਵਿੱਚ ਹੀ ਫਸ ਕੇ ਰਹਿ ਗਏ। ਪਰ ਇਹ ਜ਼ਰੂਰੀ ਬੜੇ ਸਨ, ਇਹ ਭੈ ਕੇ ਚਰਨ। ਹੁਣ ਜਦੋਂ ਤੂੰ ਭੈ ਧਾਰਨ ਕਰ ਲਿਆ ਤੇ ਭੈ ਦੇ ਪੈਰ ਬਣ ਗਏ ਮਨ ਨੂੰ, ਤੇ ਗੁਰੂ ਕੇ ਸ਼ਬਦ ਤੱਕ ਸੁਰਤ ਚਲੀ ਗਈ, ਹੁਣ ਭੈ ਛੱਡ ਦੇ। ਕਰ ਭਾਵ ਕੇ, ਕਰ ਦਾ ਅਰਥ ਹੈ ਹੱਥ, ਹੁਣ ਪ੍ਰੇਮ ਦੇ ਹੱਥ ਪੈਦਾ ਕਰ ਤੇ ਗੁਰੂ ਨੂੰ ਗਲਵੱਕੜੀ ਪਾ, ਸੁਰਤ ਕਰਕੇ, ਧਿਆਨ ਕਰਕੇ। ਭੈ ਕੇ ਚਰਨ ਕਰ ਭਾਵ ਕੇ, ਭਾਵ ਦਾ ਅਰਥ ਹੈ ਪ੍ਰੇਮ ਭਾਵ, ਅੰਦਰ ਵਹਿ ਜਾਣਾ, ਅੰਦਰ ਨਰਮ ਹੋ ਜਾਣਾ, ਅੰਦਰ ਦੇ ਵਿੱਚ ਦ੍ਰਵਤਾ ਆ ਜਾਣੀ, ਆਪਣੇ ਗੁਰੂ ਦੇ ਚਰਨਾਂ ਵਿੱਚ ਡਿੱਗ ਪੈਣਾ। ਕਰ ਭਾਵ ਕੇ, ਤੇ ਫਿਰ ਹੁਣ ਅੱਖਾਂ ਵੀ ਵੇਖ ਲੈ, ਮਨ ਦੀਆਂ ਅੱਖਾਂ ਕਿਹੜੀਆਂ ਨੇ, ਅੰਦਰਲੇ ਸਰੀਰ ਦੀਆਂ ਉਹ ਅੱਖਾਂ ਕਿਹੜੀਆਂ ਨੇ। ਲੋਇਣ ਸੁਰਤ ਕਰੇ, ਉੱਥੇ ਇਹਨਾਂ ਅੱਖਾਂ ਨਾਲ ਕੁਝ ਨਹੀਂ ਦਿਸੇਗਾ, ਆ ਜਿਹੜੀਆਂ ਅੱਖਾਂ ਬਾਹਰੋਂ ਦੇਖ ਰਹੀਆਂ ਨੇ। ਤੂੰ ਲੋਇਣ ਸੁਰਤ ਕਰੇ, ਸੁਰਤ ਦਾ ਅਰਥ ਹੈ ਮਨ ਦੀ ਉਹ ਚੀਜ਼ ਜਿਹਦੇ ਰਾਹੀਂ ਬੰਦਾ ਕਿਸੇ ਵਿੱਚ ਧਿਆਨ ਜੋੜਦਾ ਹੈ, ਉਹਨੂੰ ਸੁਰਤ ਕਹਿੰਦੇ ਨੇ। ਇਹ ਬੜਾ ਪ੍ਰਸਿੱਧ ਸ਼ਬਦ ਹੈ ਗੁਰਮਤਿ ਦੇ ਅੰਦਰ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਲੋਇਣ ਸੁਰਤ ਕਰੇ, ਅੱਖਾਂ ਬਣਾ ਸੁਰਤ ਦੀਆਂ, ਧਿਆਨ ਨਾਲ ਵੇਖ, ਉੱਥੇ ਧਿਆਨ ਨਾਲ ਦਿਸੇਗਾ। ਕਈ ਚੀਜ਼ਾਂ ਜਿਵੇਂ ਅਸੀਂ ਧਿਆਨ ਨਾਲ ਦੇਖ ਲੈਂਦੇ ਹਾਂ ਨਾ, ਅਸੀਂ ਕਹਿੰਦੇ ਹਾਂ ਵਿਸ਼ੇ ਬੜੇ ਬਰੀਕ ਨੇ, ਅਸੀਂ ਇਹਨਾਂ ਨਾਲ ਕਿਵੇਂ ਜੁੜੀਏ, ਧਿਆਨ ਨਾਲ ਕਿਵੇਂ ਵੇਖੀਏ। ਅਸੀਂ ਹਰ ਰੋਜ਼ ਹੀ ਵਹਿੰਦੇ ਹਾਂ, ਧਿਆਨ ਦੀ ਅੱਖ ਨਾਲ ਵੇਖਣ ਵਾਸਤੇ ਕਿਸੇ ਸਕੂਲ ਵਿੱਚ ਨਹੀਂ ਜਾਣਾ ਪੈਂਦਾ, ਹਰ ਇੱਕ ਬੰਦਾ ਵੇਖ ਲੈਂਦਾ ਹੈ। ਧਿਆਨ ਦੀ ਅੱਖ ਬੜੀ ਤਕੜੀ ਹੈ। ਮੈਂ ਇੱਕ ਛੋਟਾ ਜਿਹਾ ਉਦਾਹਰਣ ਦੇਣਾ ਚਾਹਾਂਗਾ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਇੰਨੀਆਂ ਬਰੀਕ ਗੱਲਾਂ ਇਹ ਤਾਂ ਪੜ੍ਹੇ ਲਿਖੇ ਲੋਕਾਂ ਦੀਆਂ ਗੱਲਾਂ ਹੋ ਸਕਦੀਆਂ ਨੇ। ਗਿਆਨ ਦਾ ਸੰਬੰਧ ਪੜ੍ਹੇ ਲਿਖੇ ਬੰਦੇ ਨਾਲ ਨਹੀਂ ਹੈ। ਗਿਆਨ ਮਨੁੱਖ ਦਾ ਬੁਨਿਆਦੀ ਹੱਕ ਹੈ, ਜਨਮ ਤੋਂ ਹੀ ਉਸ ਨੂੰ ਗਿਆਨ ਮਿਲ ਜਾਂਦਾ ਹੈ। ਤੁਸੀਂ ਕਦੀ ਦੇਖਣਾ ਵੀ ਇੱਕ ਬਿਲਕੁਲ ਛੋਟਾ ਬੱਚਾ, ਕੁਝ ਦਿਨਾਂ ਦਾ ਹੈ, ਕੁਝ ਦਿਨਾਂ ਦਾ ਬੱਚਾ ਹੈ, ਉਹਦੀ ਅੱਖ ਵੀ ਨਹੀਂ ਖੁੱਲੀ, ਪਰ ਜਦੋਂ ਉਹਨੂੰ ਉਹਦੀ ਮਾਂ ਤੋਂ ਬਿਨਾਂ ਕੋਈ ਦੂਸਰਾ ਬੰਦਾ ਚੁੱਕਦਾ ਨਾ, ਹੱਥ ਲਾਉਂਦਾ, ਉਸੇ ਵੇਲੇ ਰੋਣ ਲੱਗ ਪੈਂਦਾ ਹੈ। ਇਹ ਤੁਸੀਂ ਆਮ ਤੌਰ ਤੇ ਦੇਖੋਗੇ। ਉਸ ਬੱਚੇ ਦੀ ਅੱਖ ਕੰਮ ਨਹੀਂ ਕਰਦੀ, ਨਾ ਉਹਨੂੰ ਪਹਿਚਾਣ ਆਈ ਹੈ। ਪਰ ਮਾਂ ਤੋਂ ਬਿਨਾਂ ਕਈ ਵਾਰੀ ਜਿਵੇਂ ਕੋਲ ਕੋਈ ਹੋਰ ਉਸ ਬੱਚੇ ਨੂੰ ਹੱਥ ਲਾਉਂਦਾ ਚੁੱਕਦਾ, ਤੇ ਇੱਕਦਮ ਬੱਚੇ ਨੂੰ ਪਹਿਚਾਣ ਕਿਵੇਂ ਆ ਜਾਂਦੀ ਹੱਥ ਲਾਉਣ ਦੇ ਨਾਲ, ਵੀ ਇਹ ਮੇਰੀ ਮਾਂ ਤੋਂ ਬਿਨਾਂ ਕੋਈ ਹੋਰ ਹੈ ਜਿਹੜਾ ਚੁੱਕ ਰਿਹਾ ਹੈ। ਉਹ ਪਹਿਚਾਣ ਕਿਵੇਂ ਆਉਂਦੀ ਹੈ? ਉਹ ਧਿਆਨ ਦੁਆਰਾ ਪਹਿਚਾਣ ਆ ਰਹੀ ਹੈ। ਜਦੋਂ ਉਹਦੀ ਚਮੜੀ ਨੂੰ ਕਿਸੇ ਦੂਜੇ ਦੇ ਹੱਥ ਲੱਗਦੇ ਨੇ, ਤੇ ਚਮੜੀ ਰਾਹੀਂ, ਧਿਆਨ ਦੇ ਰਾਹੀਂ ਉਹ ਪਹਿਚਾਣ ਲੈਂਦਾ ਵੀ ਇਹ ਮੇਰੀ ਮਾਂ ਨਹੀਂ ਹੈ। ਹੁਣ ਗਿਆਨ ਤੇ ਫਿਰ ਜਨਮ ਲੈਂਦੇ ਸਾਰ ਬੱਚੇ ਨੂੰ ਆ ਗਿਆ। ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ, ਜਨਮ ਲੈਂਦਿਆਂ ਸਾਰ ਦੁੱਧ ਪੀਣ ਦਾ ਧਿਆਨ ਤੇ ਗਿਆਨ ਬੰਦੇ ਵਿੱਚ ਪੈਦਾ ਹੋ ਜਾਂਦਾ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੇ ਉਸੇ ਵੇਲੇ ਹੀ ਮਾਂ ਬਾਪ ਦੀ ਪਹਿਚਾਣ ਆਉਣੀ ਸ਼ੁਰੂ ਹੋ ਜਾਂਦੀ, ਮੇਰੀ ਮਾਂ ਕੌਣ ਹੈ, ਮੇਰਾ ਬਾਪ ਕੌਣ ਹੈ। ਜਦਕਿ ਕਿਸੇ ਦੱਸਿਆ ਨਹੀਂ, ਨਾ ਅੱਖ ਕੰਮ ਕਰਦੀ, ਕਿਵੇਂ ਵੇਖ ਰਿਹਾ ਬੱਚਾ ਉਹ ਚਮੜੀ ਦੇ ਰਾਹੀਂ, ਸਕਿਨ ਦੇ ਰਾਹੀਂ ਧਿਆਨ ਨਾਲ ਦੇਖ ਰਿਹਾ। ਇਸ ਲਈ ਕਈ ਬਲਾਇੰਡ ਲੋਕ ਨੇ, ਅੰਧੇ ਨੇ। ਇਸ ਤਰ੍ਹਾਂ ਦੇ ਇੱਕ ਗੁਰਮੁਖ ਨੇ ਲੁਧਿਆਣੇ ਦੇ ਬਿਲਕੁਲ ਨੇੜੇ ਮੁੱਲਾਂਪੁਰ ਵਿੱਚ, ਬੜੇ ਮਿੱਤਰ ਨੇ, ਉਹਨਾਂ ਦੀ ਅੱਖਾਂ ਨਹੀਂ ਹਨ, ਪਰ ਮੈਂ ਇੱਕ ਦਿਨ ਹੈਰਾਨ ਹੋ ਗਿਆ। ਉਹ ਆਪਣੇ ਘਰ ਲੈ ਕੇ ਗਏ, ਕਹਿੰਦੇ ਨੇ ਮੈਂ ਉਂਗਲ ਦੇ ਨਾਲ ਛੂ ਕੇ ਵੇਖ ਲੈਣਾ ਵੀ ਕਿਹੜੇ ਕਿਹੜੇ ਅੱਖਰ ਲਿਖੇ ਹੋਏ ਨੇ। ਉਹਨਾਂ ਨੇ ਮੈਨੂੰ ਜਾਪ ਸਾਹਿਬ ਪੜ੍ਹ ਕੇ ਸੁਣਾਇਆ, ਜਾਪ ਸਾਹਿਬ ਦੀ ਬਾਣੀ। ਇੱਕ ਪਲੇਟ ਦੇ ਉੱਤੇ ਜਾਪ ਸਾਹਿਬ ਲਿਖਿਆ ਹੋਇਆ ਸੀ, ਹੋਰ ਬੋਲੀ ਦੇ ਵਿੱਚ, ਅੱਖਾਂ ਨਹੀਂ ਉਹਨਾਂ ਦੀਆਂ, ਪਰ ਉੱਤੇ ਉਂਗਲ ਫੇਰ ਕੇ ਮੈਂ ਕਈ ਵਾਰੀ ਵਿੱਚੋਂ ਵਿੱਚੋਂ ਵੀ ਪੁੱਛਿਆ ਵੀ ਸ਼ਾਇਦ ਕਿਤੇ ਤੁਸੀਂ ਸੁਣ ਕੇ ਕੰਠ ਕਰ ਲਿਆ ਹੋਵੇ, ਵਿੱਚੋਂ ਵਿੱਚੋਂ ਪੁੱਛਿਆ ਵੀ ਇਹ ਕੀ ਲਿਖਿਆ। ਉਹਨਾਂ ਨੇ ਉਂਗਲ ਫੇਰ ਕੇ ਸਾਰਾ ਕੁਝ ਦੱਸ ਦਿੱਤਾ ਵੀ ਇੱਥੇ ਕਿਹੜੇ ਕਿਹੜੇ ਅੱਖਰ ਲਿਖੇ ਹੋਏ ਨੇ, ਉਂਗਲ ਦੇ ਧਿਆਨ ਦੇ ਰਾਹੀਂ, ਉਂਗਲ ਦੇ ਗਿਆਨ ਦੇ ਰਾਹੀਂ। ਤੇ ਮੇਰੇ ਮਨ ਵਿੱਚ ਖਿਆਲ ਆਇਆ ਵੀ ਇਹ ਤਾਂ ਸ਼ੌਂਕ ਦੀ ਗੱਲ ਹੈ ਤੇ ਗੁਰੂ ਦੀ ਕਿਰਪਾ ਹੈ ਨਾ। ਵੇਖੋ, ਜਿਨ੍ਹਾਂ ਦੀਆਂ ਅੱਖਾਂ ਨੇ ਉਹਨਾਂ ਕਦੀ ਜਪਜੀ ਸਾਹਿਬ ਵੀ ਨਹੀਂ ਪੜਿਆ, ਇਸ ਬੰਦੇ ਦੀਆਂ ਅੱਖਾਂ ਵੀ ਨਹੀਂ, ਤੇ ਗੁਰੂ ਨੇ ਕਿੰਨੀ ਕਿਰਪਾ ਕੀਤੀ, ਜਾਪ ਸਾਹਿਬ ਪੜ੍ਹ ਰਿਹਾ ਹੈ, ਇੰਨੀ ਮਹਿੰਗੀ ਬਾਣੀ ਕਲਗੀਧਰ ਪਾਤਸ਼ਾਹ ਦੀ। ਇਸ ਲਈ ਧਿਆਨ ਕਿਸੇ ਪੜ੍ਹੇ ਲਿਖੇ ਬੰਦੇ ਦਾ ਵਿਸ਼ਾ ਨਹੀਂ ਹੈ। ਇਹ ਮਤ ਜਾਣਨਾ ਕਿ ਕੁਝ ਲੋਕ ਗ੍ਰੰਥ ਪੜ੍ਹ ਲੈਂਦੇ ਨੇ ਉਹ ਹੀ ਗਿਆਨੀ ਹੋ ਸਕਦੇ ਨੇ, ਤੁਸੀਂ ਸਾਰੇ ਗਿਆਨੀ ਹੋ। ਗਿਆਨ ਤੁਹਾਡਾ ਆਪਣਾ ਅਧਿਕਾਰ ਹੈ, ਉਹਨੂੰ ਪ੍ਰਗਟ ਹੋਣ ਦੇਣਾ ਚਾਹੀਦਾ ਜੀਵਨ ਦੇ ਵਿੱਚੋਂ। ਇਸ ਲਈ ਉਹ ਬੱਚਾ, ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਧਿਆਨ ਦੀ ਅੱਖ ਨਾਲ ਦੇਖੀਆਂ ਜਾ ਸਕਦੀਆਂ ਨੇ। ਜਿਵੇਂ ਹੁਣ ਅਸੀਂ ਸਾਰੇ ਆਪੋ ਆਪਣੇ ਸਰੀਰ ਦੇ ਵਿੱਚ ਦੇਖ ਰਹੇ ਹਾਂ, ਸਾਨੂੰ ਭੁੱਖ ਲੱਗੀ ਹੈ ਜਾਂ ਨੀਂਦ ਆ ਰਹੀ ਹੈ, ਇਹਨਾਂ ਦੋ ਚੀਜ਼ਾਂ ਨੂੰ ਅਸੀਂ ਬਾਹਰਲੀ ਅੱਖ ਨਾਲ ਨਹੀਂ ਵਹਿੰਦੇ, ਉਹ ਅੰਦਰਲੀ ਅੱਖ ਨਾਲ ਦੇਖ ਰਹੇ ਹਾਂ। ਉਸ ਨੂੰ ਤੀਸਰੀ ਅੱਖ ਕਿਹਾ ਗੁਰਬਾਣੀ ਵਿੱਚ, ਤੀਸਰਾ ਨੇਤਰ, ਜਿਹਦੇ ਨਾਲ ਮਨੁੱਖ ਆਪਣੇ ਜੀਵਨ ਨੂੰ ਦੇਖ ਸਕਦਾ ਹੈ, ਸ਼ਬਦ ਕਮਾ ਸਕਦਾ ਹੈ, ਧਰਮ ਦੀ ਕਮਾਈ ਕਰ ਸਕਦਾ। ਇਸ ਲਈ ਗੁਰੂ ਅੰਗਦ ਦੇਵ ਜੀ ਨੇ ਕਿਹਾ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਉਹ ਜਿਹੜੀ ਸ਼ਕਤੀ ਜਿਹਦੇ ਨਾਲ ਤੂੰ ਅੰਦਰੋਂ ਮਹਿਸੂਸ ਕਰਨਾ ਹੈ ਨਾ ਵੀ ਮੈਨੂੰ ਭੁੱਖ ਲੱਗ ਗਈ, ਮੈਨੂੰ ਠੰਡ ਲੱਗ ਰਹੀ ਹੈ, ਮੈਨੂੰ ਗਰਮੀ ਲੱਗ ਰਹੀ ਹੈ, ਮੈਨੂੰ ਦਰਦ ਹੋ ਰਹੀ ਹੈ ਸਰੀਰ ਦੇ ਵਿੱਚ, ਉਹ ਜਿਹੜੀ ਸ਼ਕਤੀ ਹੈ ਉਹਦੀਆਂ ਅੱਖਾਂ ਬਣਾ ਕੇ ਗੁਰੂ ਕੇ ਸ਼ਬਦ ਨੂੰ ਵੇਖ। ਉਹਨੂੰ ਸੁਰਤ ਲੋਇਣ ਕਹਿੰਦੇ ਨੇ। ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਮ ਕੰਤ ਮਿਲਾਵਾ ਹੋਏ। ਇਹਨਾਂ ਚੀਜ਼ਾਂ ਨਾਲ ਰੱਬ ਨੂੰ ਵੇਖੀਦਾ, ਹੋਰ ਕੋਈ ਰਸਤਾ ਨਹੀਂ ਹੈ। ਇਹ ਤਾਂ ਬਾਹਰਲਾ ਢਾਂਚਾ ਠੀਕ ਹੈ, ਸਾਧ ਸੰਗਤ ਦੇ ਦਰਸ਼ਨ ਕਰਨੇ, ਉਹਨਾਂ ਦੇ ਦੀਦਾਰ ਕਰਨੇ ਜਿਨ੍ਹਾਂ ਵਿੱਚ ਨਾਮ ਵਸਦਾ, ਉਹਨਾਂ ਦੇ ਚਿਹਰਿਆਂ ਵੱਲ ਤੱਕਣਾ ਤਾਂ ਕਿ ਨਾਮ ਚਿੱਤ ਆਵੇ, ਪਰ ਕਹਾਣੀ ਤਾਂ ਸਾਰੀ ਅੰਦਰ ਦੀ ਹੈ, ਕਹਾਣੀ ਤੇ ਸਾਰੀ ਮਨ ਦੀ ਹੈ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਦੂਸਰਾ ਜਨਮ ਇਹ ਸਰੀਰ ਦਾ ਜਨਮ ਹੈ ਸਿਰਫ, ਜਿਹੜਾ ਸਾਨੂੰ ਮਿਲਿਆ, ਇਹਦੇ ਵਿੱਚੋਂ ਅਸੀਂ ਆਪਣੇ ਆਪੇ ਨੂੰ ਆਨੰਦ ਨੂੰ ਕਹਿ ਲਈਏ, ਅੰਮ੍ਰਿਤ ਨੂੰ ਕਹਿ ਲਈਏ, ਸੁੱਖ ਨੂੰ ਕਹਿ ਲਈਏ, ਇੱਕੋ ਹੀ ਚੀਜ਼ ਦੇ ਕਈ ਨਾਮ ਨੇ। ਤੇ ਅਸੀਂ ਆਪਣੇ ਅੰਦਰ, ਮੈਂ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਕਹਿੰਦੇ ਅੰਤਰ ਖੂੰਟਾ ਅੰਮ੍ਰਿਤ ਭਰਿਆ, ਤੇਰੇ ਅੰਦਰ ਸੁੱਖ ਦਾ ਇੱਕ ਖੂਹ ਭਰਿਆ ਹੋਇਆ ਹੈ, ਕਿਤੇ ਦਿਸਦਾ ਨਹੀਂ। ਕਾਰਨ ਕੀ? ਬੜੇ ਚਿਰ ਦਾ ਕੂੜਾ ਸਿੱਟ ਰਹੇ ਹਾਂ ਵਿੱਚ, ਬੜੇ ਚਿਰ ਦਾ ਮੋਹ ਦਾ ਕੂੜਾ, ਹੰਕਾਰ ਦਾ, ਕਾਮ ਦਾ, ਈਰਖਾ ਦਾ, ਨਿੰਦਿਆ ਦਾ। ਜਿਵੇਂ ਕਿਤੇ ਘਰ ਵਿੱਚ ਖੂਹ ਹੋਵੇ, ਥੋੜਾ ਥੋੜਾ ਕੂੜਾ ਰੋਜ਼ ਸੁੱਟਦੇ ਰਹੀਏ, ਇੱਕ ਦਿਨ ਉੱਥੇ ਖੂਹ ਨਹੀਂ ਰਹਿੰਦਾ, ਉਹ ਸਾਰਾ ਥਾਂ ਸਿੱਧਾ ਹੋ ਜਾਂਦਾ ਹੈ। ਫਿਰ ਅਸੀਂ ਕਵਾਂਗੇ ਇੱਥੇ ਕੋਈ ਅੰਮ੍ਰਿਤ ਨਹੀਂ ਹੈ। ਅਸੀਂ ਤਾਂ ਨਹੀਂ ਇਹਨੂੰ ਮੰਨ ਸਕਦੇ ਕਿ ਸਾਡੇ ਸਰੀਰ ਵਿੱਚ ਕਿਤੇ ਅੰਮ੍ਰਿਤ ਹੋਏਗਾ। ਸੁਖਮਣੀ ਸਾਹਿਬ ਤਾਂ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ। ਪਰ ਮਹਾਰਾਜ, ਅਸੀਂ ਤੇ ਅੰਦਰ ਝਾਤੀ ਮਾਰਨੇ ਆ, ਅੰਦਰੋਂ ਕਾਮ ਹੀ ਪ੍ਰਗਟ ਹੁੰਦਾ ਹੈ, ਅੰਦਰੋਂ ਕ੍ਰੋਧ ਹੀ ਨਿਕਲਦਾ ਹੈ, ਅੰਦਰੋਂ ਈਰਖਾ ਹੀ ਪੈਦਾ ਹੁੰਦੀ ਹੈ। ਤੁਸੀਂ ਕਹਿੰਦੇ ਹੋ ਅੰਦਰ ਅੰਮ੍ਰਿਤ ਤੇ ਸਾਨੂੰ ਨਹੀਂ ਕਿਤੇ ਮਿਲਦਾ, ਇਹਦਾ ਕਾਰਨ ਕੀ ਹੈ? ਸਤਿਗੁਰੂ ਕਹਿੰਦੇ ਨੇ, ਤੇਰੇ ਸਰੀਰ ਦੇ ਵਿੱਚ ਵਿਕਾਰ ਵੀ ਨੇ ਤੇ ਅੰਮ੍ਰਿਤ ਵੀ ਹੈ, ਪਰ ਅੰਦਰੋਂ ਬਾਹਰ ਪ੍ਰਗਟ ਉਹ ਚੀਜ਼ ਹੋਵੇਗੀ ਜਿਹੜੀ ਚੀਜ਼ ਦੀ ਬਾਹਰੋਂ ਇਹਨੂੰ ਸੰਗਤ ਮਿਲੇਗੀ। ਸਾਡੇ ਸਰੀਰ ਦੇ ਵਿੱਚ ਸਾਰਾ ਕੁਝ ਹੀ ਪਾਇਆ ਪਰਮਾਤਮਾ ਨੇ, ਵਿਕਾਰ ਵੀ ਸਾਰੇ ਪਾਏ ਨੇ, ਆਪਣਾ ਨਾਮ ਆਪਣਾ ਪ੍ਰੇਮ ਵੀ ਪਾਇਆ। ਹੁਣ ਅਸੀਂ ਜਦੋਂ ਸੰਗਤ ਬਾਹਰੋਂ ਸਰੀਰ ਨੂੰ ਕ੍ਰੋਧ ਦੀ ਦੇ ਰਹੇ ਹਾਂ ਤੇ ਕ੍ਰੋਧ ਪ੍ਰਗਟ ਹੋ ਜਾਂਦਾ ਹੈ, ਲੋਭ ਦੀ ਦਿੰਦੇ ਹਾਂ, ਮੋਹ ਦੀ ਦਿੰਦੇ ਹਾਂ, ਤੇ ਜੇ ਸੰਗਤ ਪ੍ਰੇਮ ਦੀ ਦਿਆਂਗੇ, ਸ਼ਬਦ ਦੀ ਦਿਆਂਗੇ, ਤੇ ਆਪਣੇ ਆਪ ਅੰਦਰੋਂ ਉਹ ਚੀਜ਼ ਪ੍ਰਗਟ ਹੋ ਜਾਏਗੀ। ਇਸ ਲਈ ਸਤਿਗੁਰਾਂ ਨੇ ਕਿਹਾ, ਅੰਤਰ ਖੂੰਟਾ ਅੰਮ੍ਰਿਤ ਭਰਿਆ, ਤੇਰੇ ਅੰਦਰ ਇੱਕ ਅੰਮ੍ਰਿਤ ਦਾ ਖੂਹ ਭਰਿਆ ਪਿਆ, ਸ਼ਬਦੇ ਕਾਢ ਪੀਐ ਪਨਿਹਾਰੀ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਦੀ ਵਿੱਚ ਜੋਤ, ਇਹ ਸਰੀਰ ਦੇ ਵਿੱਚ ਜੋਤ ਖਿਲਰੀ ਹੋਈ ਹੈ ਪਰਮਾਤਮਾ ਦੀ। ਕਬੀਰ ਜੀ ਨੇ ਇੱਕ ਬੜੀ ਪਿਆਰੀ ਉਦਾਹਰਨ ਦਿੱਤੀ। ਕਿਤੇ ਜਾ ਰਹੇ ਸਨ, ਬੜਾ ਸੋਹਣਾ ਖਿਆਲ ਉਹਨਾਂ ਦੇ ਹੱਥ ਵਿੱਚ ਆ ਗਿਆ, ਕਿਤੇ ਰਾਹ ਦੇ ਵਿੱਚ ਕਿਸੇ ਵਿਅਕਤੀ ਦੀ ਖੰਡ ਡੁੱਲ ਗਈ ਸੀ, ਚੀਨੀ ਡੁੱਲ ਗਈ ਸੀ, ਸ਼ੂਗਰ ਡੁੱਲ ਗਈ ਸੀ, ਉਹ ਖਿਲਰ ਗਈ, ਕਿਸੇ ਦੀ ਰੇਤ ਸੀ ਉਹਦੇ ਵਿੱਚ ਖਿਲਰ ਗਈ। ਕਬੀਰ ਜੀ ਨੇ ਕੀ ਦੇਖਿਆ ਵੀ ਛੋਟੀਆਂ ਛੋਟੀਆਂ ਕੀੜੀਆਂ ਉਸ ਖੰਡ ਨੂੰ ਵਿੱਚੋਂ ਚੁਣ ਕੇ ਖਾ ਰਹੀਆਂ ਨੇ। ਬੜਾ ਸੋਹਣਾ ਖਿਆਲ ਉਹਨਾਂ ਨੇ ਫਿਰ ਸਲੋਕਾਂ ਵਿੱਚ ਦਿੱਤਾ ਹੈ। ਕਹਿਣ ਲੱਗੇ, ਪਰਮਾਤਮਾ ਇਸ ਤਰ੍ਹਾਂ ਤੇਰੇ ਸਰੀਰ ਵਿੱਚ ਖਿਲਰ ਗਿਆ ਹੈ ਜਿਵੇਂ ਉਸ ਰੇਤ ਦੇ ਵਿੱਚ ਖੰਡ ਖਿਲਰੀ ਹੋਈ ਹੈ। ਤੇ ਕੀੜੀ ਹੀ ਖਾ ਸਕਦੀ ਹੈ, ਹੱਥਾਂ ਨਾਲ ਨਹੀਂ। ਕੀੜੀ ਛੋਟੀ ਹੁੰਦੀ, ਉਹ ਖਾ ਲੈਂਦੀ ਹੈ। ਹਰ ਹੈ ਖਾਂਡ ਰੇਤ ਮੈਂ ਵਿਖਰੀ, ਹਾਥੀ ਚੁਣੀ ਨਾ ਜਾਏ। ਪਰਮਾਤਮਾ ਤੇ ਇੰਨਾ ਬਰੀਕ ਏ ਜਿਵੇਂ ਖੰਡ ਰੇਤ ਦੇ ਵਿੱਚ ਡੁੱਲ ਜਾਏ, ਹੱਥਾਂ ਨਾਲ ਇਕੱਠੀ ਨਹੀਂ ਕੀਤੀ ਜਾ ਸਕਦੀ। ਤੇਰੇ ਇਸ ਸਰੀਰ ਦੇ ਵਿੱਚ ਆ ਜਿਹੜਾ ਦਿਸ ਰਿਹਾ ਸਰੀਰ, ਇਹਦੇ ਵਿੱਚ ਪਰਮਾਤਮਾ ਦੀ ਜੋਤ ਖਿਲਰ ਗਈ ਹੈ, ਪਰਮਾਤਮਾ ਨੇ ਛੱਟਾ ਦੇ ਦਿੱਤਾ ਵਿੱਚ। ਹੁਣ ਜੇ ਤੂੰ ਇਹਨੂੰ ਭੋਗਣਾ ਹੈ, ਇਸ ਜੋਤ ਨੂੰ, ਮੈਂ ਭੋਗ ਸ਼ਬਦ ਵਰਤ ਰਿਹਾ ਕਿਉਂਕਿ ਧਰਮ ਦੇ ਅੰਦਰ ਵੀ ਇੱਕ ਭੋਗ ਹੈ। ਆ ਜਿਹੜਾ ਸ਼ਬਦ ਆਪਾਂ ਵਰਤਨੇ ਆ ਨਾ ਵੀ ਅੱਜ ਅਖੰਡ ਪਾਠ ਸਾਹਿਬ ਦਾ ਭੋਗ ਹੈ, ਇਹਦੇ ਅਰਥ ਮੇਰੀ ਸਮਝ ਵਿੱਚ ਆਇਆ ਅਸੀਂ ਬੜੇ ਗਲਤ ਕੀਤੇ ਨੇ। ਭੋਗ ਨੂੰ ਅਸੀਂ ਕਹਿੰਦੇ ਹਾਂ ਸਮਾਪਤੀ, ਆਮ ਤੌਰ ਤੇ ਕਿਹਾ ਜਾਂਦਾ ਹੈ ਭੋਗ ਪੈ ਗਿਆ, ਖਤਮ ਹੋ ਗਿਆ, ਸਮਾਪਤੀ ਹੋ ਗਈ ਹੈ। ਪਰ ਜੇ ਤੁਸੀਂ ਡੂੰਘੇ ਵਿੱਚ ਜਾਓਗੇ ਤੇ ਭੋਗ ਦੇ ਅਰਥ ਸਮਾਪਤੀ ਨਹੀਂ ਹੁੰਦੀ। ਭੋਗ ਦਾ ਅਰਥ ਹੁੰਦਾ ਹੈ ਜਿਵੇਂ ਭੋਜਨ ਤਿਆਰ ਹੋ ਜਾਏ ਤੇ ਉਹਨੂੰ ਖਾਣਾ, ਫਿਰ ਅਸੀਂ ਭੋਗ ਨੂੰ ਸਮਾਪਤੀ ਕਹਿ ਦਿੱਤਾ। ਭੋਗ ਦੇ ਅਰਥ ਸਮਾਪਤੀ ਥੋੜੀ ਹੈ, ਬੇ ਐਂਡ ਹੋ ਗਿਆ, ਖਤਮ ਹੋ ਗਿਆ, ਅਖੰਡ ਪਾਠ ਸਾਹਿਬ ਦਾ ਭੋਗ ਪੈ ਗਿਆ ਜੀ, ਸਮਾਪਤੀ ਹੋ ਗਈ। ਭੋਗ ਦੇ ਅਰਥ ਨੇ ਜਿਹੜੀ ਚੀਜ਼ ਤਿਆਰ ਕੀਤੀ ਜਾ ਰਹੀ ਸੀ ਉਹ ਤਿਆਰ ਹੋ ਗਈ ਹੈ, ਹੁਣ ਉਹਨੂੰ ਛਕਣਾ ਹੈ, ਆਪਾਂ ਖਾਣਾ ਹੈ। ਧਰਮ ਇੱਕ ਭੋਗ ਹੈ, ਨਹੀਂ ਤਾਂ ਲੋਕ ਉਦਾਸ ਹੋ ਜਾਂਦੇ, ਦੁਖੀ ਹੋ ਜਾਂਦੇ ਧਰਮ ਦੇ ਵਿੱਚ। ਇਹ ਮਤ ਸਮਝਣਾ ਵੀ ਸਿਰਫ ਸਰੀਰਕ ਸੰਸਾਰੀਆਂ ਕੋਲ ਹੀ ਭੋਗ ਨੇ, ਉਹ ਤਾਂ ਬੜੇ ਛੋਟੇ ਭੋਗ ਨੇ, ਇਹ ਮਹਾਂਭੋਗ ਹੈ। ਇਹਨੂੰ ਕਿਹਾ ਆਨੰਦ ਸਾਹਿਬ ਵਿੱਚ ਅੱਗੇ ਪੌੜੀ ਆਏਗੀ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੈ, ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਧਰਮ ਇੱਕ ਭੋਗ ਹੈ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਜੇ ਭੋਗ ਨਾ ਹੁੰਦਾ ਤੇ ਲੋਕ ਇੰਨੇ ਇੰਨੇ ਲੰਮੇ ਸਾਧਨ ਕਿਉਂ ਕਰਦੇ? ਕੀ ਲੋੜ ਪੈ ਗਈ ਸੀ ਲੋਕਾਂ ਨੂੰ ਬਿਸਤਰੇ ਛੱਡ ਕੇ ਇੰਨੇ ਇੰਨੇ ਤਪੱਸਿਆ ਕਰਨ ਦੀ, ਇੰਨੀ ਸਾਧਨਾ ਕਰਨ ਦੀ? ਕਾਹਦੇ ਵਾਸਤੇ ਕਰਦੇ ਨੇ? ਕੋਈ ਭੋਗ ਹੈ ਬਹੁਤ ਵੱਡਾ, ਕੋਈ ਬੜਾ ਵੱਡਾ ਰਸ ਹੈ? ਤੇ ਭਗਤਾਂ ਨੇ ਇਹ ਉੱਚੀ ਆਵਾਜ਼ ਵਿੱਚ ਕਿਹਾ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ, ਇਹ ਸਾਰੀਆਂ ਚੀਜ਼ਾਂ ਕਿੰਨੀਆਂ ਮਿੱਠੀਆਂ ਨੇ। ਫਰੀਦ ਜੀ ਨੂੰ ਕਿਸੇ ਕਿਹਾ ਵੀ ਕਿਹੜੇ ਪਾਸੇ ਤੁਰੇ ਫਿਰਦੇ ਹੋ, ਆ ਕਿਉਂ ਰਾਤ ਨੀਂਦ ਖਰਾਬ ਕਰਦੇ ਹੋ ਅੰਮ੍ਰਿਤ ਵੇਲਾ, ਆ ਸਾਰੇ ਲੋਕ ਸੁੱਤੇ ਹੋਏ ਨੇ, ਤੁਸੀਂ ਕਿਉਂ ਨਹੀਂ ਸੌਂਦੇ, ਇਹ ਕਿਹੜੀ ਚੀਜ਼ ਵਾਸਤੇ ਦੌੜ ਰਹੇ ਹੋ? ਤੇ ਇਹਦਾ ਜਵਾਬ ਹੋਣਾ ਚਾਹੀਦਾ ਧਾਰਮਿਕ ਬੰਦੇ ਦੇ ਕੋਲ, ਮੈਂ ਕਾਹਦੇ ਵਾਸਤੇ ਧਰਮ ਕਮਾ ਰਿਹਾ, ਕਾਹਦੇ ਵਾਸਤੇ ਨਿਮਾਜ਼ ਪੜ੍ਹਦੇ ਹੋ? ਫਰੀਦ ਜੀ ਨੇ ਜਵਾਬ ਦਿੱਤਾ ਅਸੀਂ ਐਵੇਂ ਆਵਾਗਮਨ ਨਹੀਂ ਤੁਰ ਰਹੇ ਵੀ ਲੋਕਾਂ ਦੇ ਪਿੱਛੇ ਭੇਡ ਬਣ ਕੇ ਜਾ ਰਹੇ ਹਾਂ। ਸਾਡੀ ਕੋਈ ਖੋਜ ਹੈ, ਅਸੀਂ ਕੋਈ ਸਟੱਡੀ ਕਰ ਰਹੇ ਹਾਂ, ਲੱਭ ਰਹੇ ਹਾਂ ਕਿਸੇ ਚੀਜ਼ ਨੂੰ, ਉਹ ਕਿਹੜੀ ਹੈ? ਤੇ ਉਹਨਾਂ ਨੇ ਕਿਹਾ ਸੰਸਾਰ ਦੀਆਂ ਜਿੰਨੀਆਂ ਚੀਜ਼ਾਂ ਨੇ ਉਹਨਾਂ ਮਿੱਠੀਆਂ ਚੀਜ਼ਾਂ ਦਾ ਨਾਮ ਗਿਣਿਆ, ਸ਼ੱਕਰ, ਖੰਡ, ਨਿਵਾਤ, ਨਿਵਾਤ ਦੇ ਅਰਥ ਨੇ ਮਿਸ਼ਰੀ, ਗੁੜ, ਮਾਖਿਓ, ਮਾਂਝਾ ਦੁੱਧ, ਮੱਝ ਦਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਰੱਬ ਦੇ ਨਾਮ ਦੇ ਭੋਗ ਵਰਗਾ ਹੋਰ ਕੋਈ ਭੋਗ ਨਹੀਂ ਹੈ, ਪਰ ਜੇ ਕਿਸੇ ਦੇ ਹੱਥ ਵਿੱਚ ਆ ਜਾਏ। ਇਹ ਠੀਕ ਹੈ ਕਿ ਵੱਡੀ ਚੀਜ਼ ਵੱਡੀ ਮਿਹਨਤ ਨਾਲ ਸਮੇਂ ਬਾਅਦ ਮਨੁੱਖ ਦੇ ਹੱਥ ਵਿੱਚ ਆਉਂਦੀ ਹੈ, ਪਰ ਧਰਮ ਕੋਈ ਇਸ ਤਰ੍ਹਾਂ ਦਾ ਅਕੇਵੇਂ ਵਾਲਾ ਚੀਜ਼ ਨਹੀਂ। ਇੱਥੇ ਬੜਾ ਉਤਸਵ ਹੋਣਾ ਚਾਹੀਦਾ, ਬੜੀ ਖੁਸ਼ੀ ਹੋਣੀ ਚਾਹੀਦੀ ਬੰਦੇ ਕੋਲ ਜਦੋਂ ਧਰਮ ਨੂੰ ਕਮਾ ਰਿਹਾ। ਇਸ ਲਈ ਗੁਰੂ ਸਾਹਿਬ ਨੇ ਕਿਹਾ ਐਵੇਂ ਉਦਾਸ ਹੋ ਕੇ ਨਾ ਕਮਾ ਇਸ ਧਰਮ ਨੂੰ ਕਿ ਮਜਬੂਰੀ ਪੈ ਗਈ ਗੱਲ ਵਿੱਚ, ਹੁਣ ਮਾਤਾ ਪਿਤਾ ਨੇ ਧੱਕੇ ਨਾਲ ਸਾਨੂੰ ਗੁਰੂ ਕੇ ਸਿੱਖ ਬਣਾ ਦਿੱਤਾ, ਕੀ ਕਰੀਏ? ਇਸ ਤਰ੍ਹਾਂ ਨਾ ਕਮਾ, ਖੁਸ਼ੀ ਨਾਲ ਕਮਾ, ਹੱਸਦਾ ਹੋਇਆ ਕਮਾ। ਇਸ ਲਈ ਜਦੋਂ ਇੱਕ ਭਗਤ ਦੀ ਬਾਣੀ ਆਉਂਦੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਕਹਿੰਦੇ ਨੇ ਹਸਤ ਖੇਲਤ ਤੇਰੇ ਦੇਹੁਰੇ ਆਇਆ, ਬੜੇ ਖੁਸ਼ ਹੋ ਕੇ ਦੇਹੁਰੇ ਵੱਲ ਆਏ, ਖੁਸ਼ ਸਨ, ਪੁਜਾਰੀ ਮਿਲ ਗਿਆ ਰਸਤੇ ਵਿੱਚ ਨਾਮਦੇਵ ਜੀ ਨੂੰ, ਉਹਨਾਂ ਨੇ ਰੋਕ ਦਿੱਤਾ, ਇੰਨਾ ਖੁਸ਼ ਵਿਅਕਤੀ ਇਹ ਅੰਦਰ ਜਾ ਕੇ ਬੋਲੇਗਾ, ਲੋਕ ਸਾਡੀ ਗੱਲ ਨਹੀਂ ਸੁਣਨਗੇ, ਨਵੀਆਂ ਲੀਹਾਂ ਸ਼ੁਰੂ ਕਰ ਦੇਗਾ। ਇਸ ਲਈ ਇਹ ਲੋਕ ਘਬਰਾਏ ਰਹਿੰਦੇ ਨੇ ਸਦਾ ਕਿਸੇ ਨਵੀਂ ਚੀਜ਼ ਤੋਂ, ਜਿਵੇਂ ਮੁਲਤਾਨ ਦੇ ਪੀਰ ਘਬਰਾ ਗਏ ਸਨ ਗੁਰੂ ਨਾਨਕ ਸਾਹਿਬ ਤੋਂ। ਉਹਨਾਂ ਨੇ ਦੁੱਧ ਦਾ ਕਟੋਰਾ ਤਾਂ ਹੀ ਭੇਜਿਆ ਸੀ ਵੀ ਤੁਸੀਂ ਚਲੇ ਜਾਓ, ਇੱਥੇ ਬੜੇ ਧਾਰਮਿਕ ਬੰਦੇ ਨੇ, ਕੰਢਿਆਂ ਤੱਕ ਦੁੱਧ ਦਾ ਕਟੋਰਾ ਕਰ ਦਿੱਤਾ। ਸਤਿਗੁਰਾਂ ਨੇ ਕਿਹਾ ਧਾਰਮਿਕ ਵਿਅਕਤੀ ਥਾਂ ਥੋੜੀ ਮਲਦਾ ਹੈ, ਉਹ ਤੇ ਫੁੱਲ ਵਰਗਾ ਹੁੰਦਾ ਹੈ, ਚਮੇਲੀ ਦਾ ਫੁੱਲ ਤੋੜ ਕੇ ਉਹ ਦੁੱਧ ਦੇ ਉੱਤੇ ਰੱਖ ਦਿੱਤਾ, ਉਹ ਤਰ ਗਿਆ। ਤੇ ਸਤਿਗੁਰਾਂ ਨੇ ਕਿਹਾ ਧਾਰਮਿਕ ਬੰਦੇ ਦੇ ਅਰਥ ਹੀ ਇਹ ਨੇ, ਜਿਹੜਾ ਜਿਸ ਥਾਂ ਤੇ ਹੋਵੇ ਉਹ ਕਿਸੇ ਦੇ ਉੱਤੇ ਬੋਝ ਨਾ ਬਣੇ ਔਰ ਕਿਸੇ ਦਾ ਥਾਂ ਨਾ ਮੱਲੇ। ਹਾਂ, ਉਹਦੀ ਆਪਣੀ ਥਾਂ ਇੰਨੀ ਵੱਡੀ ਹੋਵੇ ਕਿ ਉਹਦੀ ਥਾਂ ਨੂੰ ਕੋਈ ਖਤਮ ਹੀ ਨਾ ਕਰ ਸਕੇ। ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੇ ਕੋਈ। ਇਸ ਲਈ ਇੱਕ ਬਹੁਤ ਵੱਡਾ ਭੋਗ ਹੈ ਜਿਹਨੂੰ ਜਨਮ ਦੇਣ ਦਾ ਪ੍ਰਯੋਜਨ ਹੈ ਸਾਡੇ ਜੀਵਨ ਦਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਸ ਆਨੰਦ ਸਾਹਿਬ ਨਾਮਕ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਰਾਮ ਕਲੀ ਮਹੱਲਾ ਤੀਜਾ। ਮਹੱਲਾ ਦਾ ਅਰਥ ਹੈ ਤੀਸਰਾ ਸਰੀਰ ਗੁਰੂ ਨਾਨਕ ਸਾਹਿਬ ਦਾ। ਗੁਰੂ ਨਾਨਕ ਸਾਹਿਬ ਆਪਣੇ ਤੀਸਰੇ ਸਰੀਰ ਦੇ ਰਾਹੀਂ ਇਹ ਬਾਣੀ ਉਚਾਰਨ ਕਰ ਰਹੇ ਨੇ। ਰਾਮਕਲੀ ਰਾਗ ਵਿੱਚ ਇਸ ਬਾਣੀ ਦਾ ਨਾਮ ਹੈ ਆਨੰਦ। ਇਹਨਾਂ ਸਾਰੀਆਂ 40 ਪੌੜੀਆਂ ਦੇ ਵਿੱਚ ਆਨੰਦ ਨੂੰ ਆਪਣੇ ਵਿੱਚੋਂ ਜਨਮ ਦੇਣ ਦੀਆਂ ਜੁਗਤਾਂ ਦੱਸੀਆਂ ਗਈਆਂ ਨੇ, ਤਰੀਕੇ ਦੱਸੇ ਗਏ ਨੇ। ਗੁਰਬਾਣੀ ਦੇ ਵਿੱਚ ਕੁਝ ਜੁਗਤਾਂ ਹਨ, ਕੁਝ ਤਰੀਕੇ ਹਨ, ਉਹਨਾਂ ਨੂੰ ਲੱਭਣ ਦੀ ਲੋੜ ਹੈ, ਉਹਨਾਂ ਨੂੰ ਸੁਣਨ ਦੀ ਲੋੜ ਹੈ, ਉਹਨਾਂ ਨੂੰ ਵਿਚਾਰਨ ਦੀ ਲੋੜ ਹੈ। ਇੱਕ ਓਅੰਕਾਰ, ਉਹ ਇੱਕ ਜਿਸ ਵਰਗਾ ਦੂਸਰਾ ਹੋਰ ਕੋਈ ਨਹੀਂ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਮਾਂ ਸ਼ਬਦ ਵਿੱਚ ਤਾਂ ਆਇਆ, ਨਹੀਂ ਤੇ ਜਦੋਂ ਇਹ ਬਾਣੀ ਉਚਾਰੀ ਸੀ, ਸਰੀਰਕ ਤੌਰ ਤੇ ਗੁਰੂ ਅਮਰਦਾਸ ਜੀ ਦੀ ਮਾਤਾ ਉਦੋਂ ਨਹੀਂ ਸਨ, ਕਿਉਂਕਿ ਇਹ ਬਾਣੀ ਕੁਦਰਤੀ ਹੈ। 60 ਸਾਲ ਦੀ ਉਮਰ ਵਿੱਚ ਗੁਰੂ ਸ਼ਰਨ ਵਿੱਚ ਆਏ ਗੁਰੂ ਅਮਰਦਾਸ ਜੀ, 72 ਸਾਲ ਦੀ ਉਮਰ ਵਿੱਚ ਗੁਰੂ ਬਣੇ ਤੇ ਬਾਣੀ ਉਸ ਤੋਂ ਬਾਅਦ ਹੀ ਉਚਾਰਨ ਕੀਤੀ, 90 ਸਾਲ ਤੱਕ ਰਹੇ, 95 ਸਾਲ। ਪਰ ਇਹ ਮਾਂ ਸ਼ਬਦ ਵਿੱਚ ਕਿਉਂ ਆਇਆ? ਕਿਉਂਕਿ ਬੜੀ ਵੱਡੀ ਕੋਈ ਪ੍ਰਾਪਤੀ ਹੋ ਗਈ ਗੁਰੂ ਅਮਰਦਾਸ ਜੀ ਨੂੰ, ਕੋਈ ਬੜੀ ਵੱਡੀ ਵਿਦਿਆ ਮਿਲੀ, ਬੜਾ ਵੱਡਾ ਸੁੱਖ ਮਿਲਿਆ। ਇਹ ਮਾਂ ਸ਼ਬਦ ਬੜੀ ਵਾਰੀ ਆਏਗਾ ਗੁਰਬਾਣੀ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਆਪ ਜੀ ਨੇ ਪੜ੍ਹਨਾ, ਉਹਨਾਂ ਦੇ ਮਾਤਾ ਜੀ ਸਨ ਮਾਤਾ ਨਾਨਕੀ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ, ਤੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5ਵੇਂ ਪੁੱਤਰ ਸਨ, ਬੜੇ ਵਿਰਾਗ ਵਿੱਚ ਰਹਿੰਦੇ ਸਨ, ਬੋਲਦੇ ਨਹੀਂ ਸਨ ਕਿਸੇ ਨਾਲ, ਮਸਤ ਰਹਿੰਦੇ ਸਨ। ਮਾਤਾ ਨੇ ਬੜਾ ਫਿਕਰ ਕੀਤਾ, ਇੱਕ ਦਿਨ ਆਪਣੇ ਬੱਚੇ ਨੂੰ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗੀ ਵੀ ਤੂੰ ਕੱਲਾ ਪੁੱਤਰ ਹੈ ਮੇਰਾ, ਕਰਦਾ ਕੁਝ ਨਹੀਂ, ਨਾ ਬੋਲਦਾ, ਨਾ ਮਸੰਦਾਂ ਨਾਲ ਵਿਚਰਦਾ ਹੈ, ਇਸ ਤਰ੍ਹਾਂ ਤੇਰਾ ਜੀਵਨ ਕਿਵੇਂ ਚੱਲੇਗਾ? ਇੱਕ ਦਿਨ ਬੜਾ ਕੀਮਤੀ ਚੋਲਾ ਪਹਿਨਾਇਆ, ਉਹ ਵੀ ਕਿਸੇ ਨੂੰ ਦੇ ਦਿੱਤਾ, ਉਹ ਵੀ ਕਿਸੇ ਨੂੰ ਦੇ ਕੇ ਆ ਗਏ। ਮਾਤਾ ਜੀ ਨਾਰਾਜ਼ ਹੋਏ ਵੀ ਤੂੰ ਇਹ ਸਭ ਕੁਝ ਕਿਉਂ ਕਰਨਾ ਹੈ? ਤੇ ਸਤਿਗੁਰਾਂ ਨੇ ਉਹਦੇ ਜਵਾਬ ਦੇ ਵਿੱਚ ਇੱਕ ਗੱਲ ਕਹੀ, ਕਹਿਣ ਲੱਗੇ, ਮਾਂ, ਇੱਕ ਇਸ ਤਰ੍ਹਾਂ ਦਾ ਧਨ ਮੈਨੂੰ ਮਿਲ ਗਿਆ ਜਿਹਦੇ ਅੱਗੇ ਸਾਰੇ ਧਨ ਛੋਟੇ ਰਹਿ ਗਏ। ਮਾਈ ਮੈਂ ਧਨ ਪਾਇਓ ਹਰ ਨਾਮ, ਉੱਥੇ ਮਾਈ ਦਾ ਅਰਥ ਹੈ ਮਾਂ। ਹੇ ਮਾਂ, ਮੈਂ ਇੱਕ ਇਸ ਤਰ੍ਹਾਂ ਦਾ ਧਨ ਲੱਭ ਲਿਆ ਹੈ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਣ ਤੇ ਛੂਟਿਓ, ਕਰ ਬੈਠੋ ਵਿਸ਼ਰਾਮ। ਹੁਣ ਮੇਰਾ ਮਨ ਨਹੀਂ ਦੌੜਦਾ, ਦੌੜਾਉਣਾ ਵੀ ਚਾਹਵਾਂ ਤਾਂ ਵੀ ਨਹੀਂ ਦੌੜਦਾ, ਕਿਉਂਕਿ ਉਹਦੀ ਖੁਰਾਕ ਪੂਰੀ ਹੋ ਗਈ ਹੈ, ਹੁਣ ਇਹਨੂੰ ਬੰਧਣਾ ਨਹੀਂ ਪੈਂਦਾ। ਆਮ ਤੌਰ ਤੇ ਇਹ ਹੀ ਸਾਡੀ ਸ਼ਿਕਾਇਤ, ਤੇ ਮਨ ਨਹੀਂ ਟਿਕਦਾ, ਮਨ ਨੂੰ ਉਹਦੀ ਖੁਰਾਕ ਹੀ ਨਹੀਂ ਮਿਲਦੀ, ਟਿਕੇਗਾ ਕਿਵੇਂ? ਉਹਦੀ ਖੁਰਾਕ ਸ਼ਬਦ ਹੈ, ਉਹ ਭੁੱਖਾ ਹੈ। ਬੱਚੇ ਨੂੰ ਭੁੱਖ ਲੱਗੀ ਹੈ, ਉਹਦੇ ਸਾਹਮਣੇ ਜੋ ਮਰਜ਼ੀ ਰੱਖ ਦਿਓ, ਜਿੰਨਾ ਚਿਰ ਉਹਨੂੰ ਦੁੱਧ ਨਾ ਮਿਲਿਆ ਟਿਕੇਗਾ ਨਹੀਂ। ਮਨ ਨੂੰ ਭੁੱਖ ਹੈ ਸ਼ਬਦ ਦੀ, ਕਿਉਂਕਿ ਮਨ ਸ਼ਬਦ ਵਿੱਚੋਂ ਪੈਦਾ ਹੋਇਆ ਹੈ, ਤੇ ਸ਼ਬਦ ਉਹਨੂੰ ਮਿਲਦਾ ਨਹੀਂ, ਮਨ ਕਿਵੇਂ ਟਿਕੇਗਾ? ਆਹ ਤੇ ਛੋਟੇ ਛੋਟੇ ਸਾਧਨ ਨੇ, ਇਹ ਤੇ ਟੈਂਪਰੇਰੀ ਹੈ ਸਾਰਾ ਕੁਝ, ਥੋੜੇ ਚਿਰ ਲਈ ਮਨ ਚੁੱਪ ਕਰ ਜਾਂਦਾ ਹੈ। ਸੰਸਾਰ ਦੇ ਪਦਾਰਥ ਜਿਹੜੇ ਨੇ, ਇੱਕ ਪਦਾਰਥ ਦੋ ਚਾਰ ਮਹੀਨਿਆਂ ਬਾਅਦ ਸਾਨੂੰ ਪੁਰਾਣਾ ਕਿਉਂ ਲੱਗਣ ਲੱਗ ਪੈਂਦਾ ਹੈ? ਹਰ ਇੱਕ ਪਦਾਰਥ, ਹਰ ਇੱਕ ਕੱਪੜਾ, ਹਰ ਇੱਕ ਮਕਾਨ, ਹਰ ਇੱਕ ਗੱਡੀ ਦੋ ਚਾਰ ਛੇ ਮਹੀਨਿਆਂ ਬਾਅਦ ਪੁਰਾਣੀ ਕਿਉਂ ਪੈ ਜਾਂਦੀ? ਕਿਉਂਕਿ ਮਨ ਦੀ ਹਾਲਤ ਬੱਚੇ ਵਾਲੀ, ਉਹ ਥੋੜੇ ਚਿਰ ਬਾਅਦ ਉਹਨੂੰ ਛੱਡ ਦਿੰਦਾ ਹੈ, ਉਹ ਪੁਰਾਣਾ ਰਹਿ ਜਾਂਦਾ। ਉਹਦੇ ਵਾਸਤੇ ਉਹਦੀ ਜਿਹੜੀ ਅਸਲੀ ਚੀਜ਼ ਹੈ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਜਿੰਨਾ ਚਿਰ ਉਹ ਨਾਂ ਨੂੰ ਮਿਲਿਆ ਉਹਨਾਂ ਚਿਰ ਸਾਰੀਆਂ ਚੀਜ਼ਾਂ ਪੁਰਾਣੀਆਂ ਹੁੰਦੀਆਂ ਜਾਣਗੀਆਂ। ਜਿਤਨਾ ਮਰਜ਼ੀ ਨਵਾਂ ਖਰੀਦ ਲਓ, ਸਭ ਕੁਝ ਪੁਰਾਣਾ ਹੋ ਜਾਏਗਾ। ਸਤਿਗੁਰੂ ਕਹਿ ਰਹੇ ਨੇ, ਹੇ ਮਾਂ, ਗੁਰੂ ਅੰਗਦ ਦੇਵ ਵਾਹਿਗੁਰੂ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸਰਾਮ। ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ, ਲੋਭ ਮੋਹ ਇਹ ਪਰਸ ਨਾ ਸਾਕੈ, ਗਹੀ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੂਕਾ, ਰਤਨ ਨਾਮ ਜਬ ਪਾਇਆ, ਤ੍ਰਿਸ਼ਨਾ ਸਕਲ ਬਿਨਾਸੀ, ਮਨ ਤੇ ਨਿਜ ਸੁਖ ਮਾਹੇ ਸਮਾਇਆ। ਇਹ ਪ੍ਰਾਪਤੀ ਹੋਈ ਉਹਨਾਂ ਨੂੰ, ਆਨੰਦ ਪਿਆ, ਮੇਰੇ ਵਿੱਚੋਂ ਆਨੰਦ ਨੇ ਜਨਮ ਲੈ ਲਿਆ ਹੈ। ਮੇਰੀ ਮਾਏ, ਹੇ ਮੇਰੀ ਮਾਂ, ਮੈਨੂੰ ਆਨੰਦ ਪ੍ਰਾਪਤ ਹੋ ਗਿਆ। ਕਿਵੇਂ ਹੋਇਆ? ਸਤਿਗੁਰੂ ਮੈਂ ਪਾਇਆ, ਇਹ ਆਨੰਦ ਮੈਂ ਆਪਣੇ ਸਤਿਗੁਰੂ ਦੇ ਰਾਹੀਂ ਪਾਇਆ ਹੈ। ਸਤਿਗੁਰੂ ਦੇ ਰਾਹੀਂ ਤੁਸੀਂ ਕਿਵੇਂ ਆਨੰਦ ਪਾਇਆ ਹੈ? ਕਿਉਂਕਿ ਗੁਰੂ ਤੇ ਸਾਰਿਆਂ ਕੋਲ ਹੈ, ਸਾਡੇ ਵੀ ਸਾਹਮਣੇ ਹੈ ਗੁਰੂ। ਇੱਕ ਤੀਜੀ ਚੀਜ਼ ਕਹੀ ਗੁਰੂ ਅਮਰਦਾਸ ਜੀ ਨੇ, ਕਹਿਣ ਲੱਗੇ, ਗੁਰੂ ਵੀ ਹੋਵੇ ਤੇ ਸਿੱਖ ਵੀ ਹੋਵੇ, ਉਹਨਾਂ ਦੇ ਵਿੱਚ ਇੱਕ ਜੋੜ ਪਾਉਣ ਵਾਲੀ ਚੀਜ਼ ਵੀ ਚਾਹੀਦੀ ਹੈ। ਉਹ ਕਿਹੜੀ ਚੀਜ਼? ਹੁਣ ਗੁਰੂ ਤੇ ਸਾਰਿਆਂ ਦੇ ਸਾਹਮਣੇ ਨੇ, ਸਿੱਖ ਵੀ ਮੌਜੂਦ ਨੇ, ਪਰ ਜੋੜ ਨਹੀਂ ਬਣਦਾ। ਜੋੜ ਕਿਉਂ ਨਹੀਂ ਬਣਦਾ? ਕੁਨੈਕਸ਼ਨ ਨਹੀਂ ਬਣਦਾ, ਦੋਵਾਂ ਦੇ ਚੱਕਰ ਨਹੀਂ ਮਿਲਦੇ। ਗੁਰੂ ਦੀ ਸਪੀਡ ਹੋਰ ਹੈ, ਸਾਡੀ ਸਪੀਡ ਹੋਰ ਹੈ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਜਿਵੇਂ ਕਿਸੇ ਦੌੜਦੀ ਹੋਈ ਗੱਡੀ ਨੂੰ ਕਿਸੇ ਛੋਟੇ ਗੇਅਰ ਵਿੱਚ ਪਾਉਣਾ ਹੋਵੇ ਨਾ, ਤੇ ਉਹਨੂੰ ਥੋੜਾ ਜਿਹਾ ਸਪੀਡ ਬਰਾਬਰ ਕਰਨੀ ਪੈਂਦੀ, ਇੰਜਣ ਦੇ ਨਾਲ ਮਿਲਣਾ ਪੈਂਦਾ ਹੈ। ਹੁਣ ਗੁਰੂ ਦਾ ਸੁਭਾਅ ਹੋਰ ਹੈ, ਗੁਰੂ ਦੀ ਗਤੀ ਹੋਰ ਹੈ, ਗੁਰੂ ਦੀ ਸਪੀਡ ਹੋਰ ਹੈ ਤੇ ਸਿੱਖ ਦੀ ਹੋਰ ਹੈ, ਦੋਵਾਂ ਦਾ ਜੋੜ ਆਪਸ ਵਿੱਚ ਕਿਵੇਂ ਹੋਵੇਗਾ? ਇਸ ਲਈ ਇੱਕ ਤੀਜੀ ਚੀਜ਼ ਚਾਹੀਦੀ ਹੈ, ਸਿੱਖ ਤੇ ਗੁਰੂ ਦੇ ਵਿਚਾਲੇ ਦੋਵਾਂ ਦਾ ਸੁਭਾਅ ਮਿਲ ਜਾਏ, ਇੱਕੋ ਜਿਹਾ ਹੋ ਜਾਣ ਦੋਵੇਂ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਤੇ ਜਦੋਂ ਆਨੰਦ ਦੀ ਪ੍ਰਾਪਤੀ ਹੋਈ, ਮਨ ਵੱਜੀਆਂ ਵਧਾਈਆਂ, ਮਨ ਵਿੱਚੋਂ ਵਧਾਈਆਂ ਆਈਆਂ, ਜਿਵੇਂ ਕੋਈ ਬੱਚਾ ਜਨਮ ਲੈਂਦਾ ਹੈ ਵਧਾਈਆਂ ਮਿਲਦੀਆਂ ਨੇ ਬਾਹਰੋਂ, ਇਸ ਤਰ੍ਹਾਂ ਆਨੰਦ ਰੂਪੀ ਬੱਚੇ ਨੇ ਜਦੋਂ ਜਨਮ ਲਿਆ, ਮਨ ਦੇ ਵਿੱਚੋਂ ਹੀ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ। ਰਾਗ ਰਤਨ ਪਰਿਵਾਰ ਪਰੀਆਂ, ਆ ਜਿੰਨੇ ਰਾਗ ਨੇ ਸਾਰੇ ਇਹਦੇ ਵਿੱਚੋਂ ਹੀ ਪੈਦਾ ਹੋਏ ਨੇ। ਗੁਰੂ ਅਮਰਦਾਸ ਕਿਤੇ ਰਾਗ ਸਿੱਖਣ ਨਹੀਂ ਗਏ, ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗ, ਹੋਰ ਮਿਸ਼ਰਿਤ ਰਾਗ, ਇੰਨੇ ਸਾਜ, ਇੰਨੇ ਸ਼ਬਦ, ਇੰਨਾ ਗਿਆਨ, ਇਹ ਸਾਰਾ ਉਸ ਮਿਲਾਪ ਵਿੱਚੋਂ ਪੈਦਾ ਹੋਇਆ। ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਉਸ ਪ੍ਰਭੂ ਦੇ ਗੁਣ ਗਾਓ ਜਿਨੇ ਸਾਰੀ ਦਾਤ ਬਖਸ਼ਿਸ਼ ਕੀਤੀ ਹੈ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਪਹਿਲੀ ਪੌੜੀ ਦੇ ਵਿੱਚ ਗੁਰੂ ਦੇ ਮਿਲਣ ਦੀ ਬਰਕਤ ਗੁਰੂ ਦੀ ਦਾਤ ਆਨੰਦ ਨੂੰ ਜਨਮ ਦੇਣਾ ਜੋ ਸਾਡੇ ਅੰਦਰ ਹੈ ਔਰ ਬਿਨਾਂ ਜਨਮ ਤੋਂ ਹੈ ਸਹਿਬਾਨ ਕਿਰਪਾ ਕੀਤੀ ਹੈ ਅੱਜ ਤੋਂ ਇਹ ਯਤਨ ਗੁਰੂ ਸਾਹਿਬ ਨੇ ਆਪ ਕਰਵਾਇਆ ਹੈ ਜਿਵੇਂ ਕਿ ਸੰਗਤਾਂ ਨੇ ਵਾਰ ਵਾਰ ਇਹ ਕਿਹਾ ਸੀ ਕਿ ਕਿਸੇ ਬਾਣੀ ਦੀ ਵਿਆਖਿਆ ਸੋ ਉਪਰਾਲਾ ਕੀਤਾ ਗਿਆ ਹੈ ਕਿ ਆਨੰਦ ਸਾਹਿਬ ਇਹਦੀਆਂ 40 ਪੌੜੀਆਂ ਹਨ ਇੱਕ ਪੌੜੀ ਦੀ ਵਿਆਖਿਆ ਆਪ ਜੀ ਨੇ ਸਰਵਣ ਕਰ ਲਈ ਹੈ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਬਲ ਬਖਸ਼ਿਸ਼ ਕਰਨ ਆਪ ਜੀ ਨੇ ਵੀ ਕਿਰਪਾ ਕਰਨੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਹੋਰ ਸੰਗਤਾਂ ਨੂੰ ਪ੍ਰੇਰ ਕੇ ਲਿਆ ਕੇ ਇੱਥੇ ਕਿਉਂਕਿ ਭਰਵੇਂ ਦੀਵਾਨ ਦੇ ਵਿੱਚ ਸੰਗਤਾਂ ਦਾ ਪ੍ਰਭਾਵ ਸੰਗਤਾਂ ਦਾ ਭਰਵਾ ਸੰਮੇਲਨ ਹੋਰ ਇਸ ਰੰਗ ਨੂੰ ਵੱਡਾ ਕਰਦਾ ਹੈ ਇਸ ਲਈ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਦੀਵਾਨ ਵਿੱਚ ਹਾਜ਼ਰੀ ਭਰੀ ਹੈ ਪ੍ਰਬੰਧਕ ਵੀਰਾਂ ਦਾ ਗੁਰਮੁਖ ਪਿਆਰਿਆਂ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਸਵੇਰ ਦਾ ਸਮਾਂ 7:15 ਤੋਂ ਲੈ ਕੇ 8:05 ਤੱਕ ਹੈ ਰਾਤ ਦਾ ਸਮਾਂ 8:45 ਤੱਕ ਹੈ ਇਹ ਨੋਟ ਕਰਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਇਹਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ